ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਨ ਤਨ ਰਸਣਾ ਨਾਮ ਧਿਆਇਆ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਨ ਤਨ ਰਸਣਾ ਨਾਮ ਧਿਆਇਆ ਜੀਵਣਾ ਹਰ ਜੀਵਣਾ ਹਰ ਜਪ ਸਾਧ ਸੰਗ ਰਹਾਉ ਅਨੇਕ ਪ੍ਰਕਾਰੀ ਵਸਤਰ ਉਡਾਏ ਅਨੰਦਨ ਕੀਰਤਨ ਹਰ ਗੁਣ ਗਾਈ ਹਸਤੀ ਰੱਥ ਅਸ ਅਸ ਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਲੀਏ ਸਲਾਮ ਵਾਲੀਏ ਕੁਲ ਕਾਇਨਾਤ ਮੁਜੱਸਮਾ ਜਾਂ ਬੇਹਯਾਤ ਸਮੁੱਚੀ ਮਨੁੱਖਤਾ ਦੇ ਰਹਿਬਰ ਜਗਤ ਜਲੰਦੇ ਦਾ ਉਧਾਰ ਕਰਨ ਹਾਰ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਕ ਅਗੋਸ਼ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਚਰਨਾਂ ਨੂੰ ਪਰਸ ਕੇ ਨਾਮ ਦਾ ਇਸ਼ਨਾਨ ਦੇ ਲਾਹੇ ਪ੍ਰਾਪਤ ਕਰ ਰਹੇ ਸਾਹਿਬਾਂ ਦੀ ਹਜ਼ੂਰੀ ਅੰਦਰ ਸਜੇ ਗੁਰੂ ਪਿਆਰ ਵਾਲਿਓ ਦੇਸ਼ਾਂ ਵਿਦੇਸ਼ਾਂ ਅੰਦਰ ਬਿਜਲਈ ਮੀਡੀਏ ਦੁਆਰਾ ਸਤਿਗੁਰੂ ਦੇ ਪਾਵਨ ਚਰਨਾਂ ਨਾਲ ਜੁੜ ਕੇ ਗੁਰੂ ਦੇ ਸ਼ਬਦ ਦਾ ਰਸ ਪ੍ਰਾਪਤ ਕਰ ਰਹੇ ਗੁਰੂ ਪਿਆਰ ਵਾਲਿਓ ਸਤਿਗੁਰੂ ਦੇ ਮੁਕੱਦਸ ਚਰਨਾਂ ਅੰਦਰ ਪਹੁੰਚੇ ਹਾਂ। ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਮੁਕੱਦਸ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਅੰਮ੍ਰਿਤ ਵੇਲੇ ਸਤਿਗੁਰੂ ਨੇ ਜੋ ਪਾਵਨ ਸ੍ਰੀ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਉਸ ਦਾ ਮੂਲ ਪਾਠ ਫਿਰ ਆਪਾਂ ਗੁਰਮੁਖਾਂ ਦੇ ਮੁਬਾਰਕ ਰਸਲਾਂ ਤੋਂ ਸਰਵਣ ਕੀਤਾ ਹੈ। ਸਾਹਿਬਾਂ ਦੇ ਚਰਨਾਂ 'ਚ ਬੇਨਤੀ ਕਰੀਏ ਸਤਿਗੁਰੂ ਜੀ ਆਪ ਮਿਹਰਮਤ ਕਰਕੇ ਬਖਸ਼ਿਸ਼ ਕਰਕੇ ਵਿਚਾਰ ਦੀ ਸੇਵਾ ਲੈਣ। ਆਓ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਨਾਲ ਜੁੜ ਸਕੀਏ ਰਸਮਾਂ ਨੂੰ ਫਿਰ ਪਵਿੱਤਰ ਕਰੋ ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਤ੍ਰਿਪਤ ਭਾਈ ਸੱਚ ਭੋਜਨ ਖਾਇਆ
ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਧਨਾਸਰੀ ਰਾਗ ਅੰਦਰ ਦਰਜ ਹੈ। ਦੋ ਬੇਨਤੀਆਂ ਸੁਣਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੇ ਕ੍ਰਮ ਅੰਕ ਵਿੱਚ ਧਨਾਸਰੀ ਰਾਗ 10ਵਾਂ ਰਾਗ ਹੈ ਤੁਸੀਂ ਜਾਣਦੇ ਹੋ। ਮੌਜੂਦਾ ਸਰੂਪ ਹੈ ਸਤਿਗੁਰੂ ਗੋਬਿੰਦ ਸਾਹਿਬ ਜੀ ਜਿਸ ਪਾਵਨ ਸਰੂਪ ਤੇ 660 ਅੰਗ ਤੋਂ ਲੈ ਕੇ 695 ਅੰਗ ਤੱਕ ਇਹ ਪਾਵਨ ਰਾਗ ਚੱਲਦਾ ਹੈ। ਸ਼ੁਰੂ ਹੁੰਦਾ ਹੈ ਜੀਉ ਵਰਤਾ ਹੈ ਆਪਣਾ ਕੈਸੋ ਕਰੀ ਪੁਕਾਰ, ਇੱਥੋਂ ਇਸ ਰਾਗ ਦੀ ਰੰਭਤਾ ਹੈ ਤੇ ਸੰਪਨਤਾ ਇਹਦੀ ਭਗਤ ਧੰਨਾ ਸਾਹਿਬ ਜੀ ਦੇ ਸ਼ਬਦ ਹੁੰਦੀ ਹੈ ਜਿਹਦੇ ਅੰਦਰ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਲ ਸੁਆਰਤਾ, ਇਸ ਰਾਗ ਦੀ ਗੱਲ ਆਪਾਂ ਕੀਤੀ ਹੈ। ਜਿੱਥੋਂ ਤੱਕ ਇਹਦਾ ਸੰਬੰਧ ਹੈ ਇੱਕ ਬੇਨਤੀ ਬਹੁਤ ਪਿਆਰ ਨੂੰ ਸਮਝਣ ਵਾਲੀ ਹੈ, ਜਦੋਂ ਗੁਰਮੁਖ ਵਿਦਵਾਨਾਂ ਤੋਂ ਤੁਸੀਂ ਸੁਣਦੇ ਹੋ ਇਹ ਬੇਨਤੀ ਤਾਂ ਕਰ ਲੱਗਾ, ਕਈ ਵਾਰੀ ਕੋਈ ਸੰਗਤ ਵਿੱਚੋਂ ਜਗਿਆਸੂ ਹੁਕਮ ਕਰਦਾ ਜਾਂ ਵਿਚਾਰ ਸਾਂਝੀ ਕਰਦਾ ਤਾਂ ਉਦੋਂ ਮਨ 'ਚ ਖਿਆਲ ਆਉਂਦਾ। ਧਨਾਸਰੀ ਵਾਕਿਆ ਜਦੋਂ ਰਾਗਾਂ 'ਚ ਵੇਖੋਗੇ ਨਾ ਸੰਗੀਤ ਦੀ ਦੁਨੀਆਂ 'ਤੇ ਰਾਗ ਨਹੀਂ ਹੈ ਅਤੇ ਗੁਰੂ ਸਾਹਿਬ ਨੇ ਰਾਗ ਕਰਕੇ ਦਰਜ ਕੀਤਾ, ਹੁਣ ਵਿਦਵਾਨਾਂ ਨੇ ਤੁਹਾਨੂੰ ਦੱਸਣਾ, ਪਰ ਇਹਦੇ ਵਿਚਲਾ ਜਿਹੜਾ ਫਰਕ ਹੈ ਨਾ ਉਹਨੂੰ ਬਹੁਤ ਪਿਆਰ ਨਾਲ ਤੁਹਾਡੇ ਬੇਨਤੀ ਕਰ ਜਿਹੜੀ ਕਰ ਰਹੇ ਹੋ ਸੁਣਿਓ। ਸੋਚੋ ਗੁਰੂ ਗ੍ਰੰਥ ਸਾਹਿਬ ਅੰਦਰ ਪਰਮਾਤਮਾ ਨੂੰ ਪੁਰਖ ਰੂਪ ਅੰਦਰ ਚਿਤਰਿਆ ਹੈ, ਇਸ ਗੱਲ ਨੂੰ ਸਮਝੋ ਪਕੜਿਓ, ਪਰਮਾਤਮਾ ਦਾ ਚਿਤਰਨ ਪੁਰਖ ਰੂਪ ਅੰਦਰ ਹੋਇਆ। ਇਸ ਜੱਗ ਮੈਂ ਪੁਰਖ ਏਕ ਹੈ, ਸਮਝ ਗਏ ਨਾ, ਜਿਨ੍ਹਾਂ ਦੀ ਇਹ ਨੀਵ ਫੇ ਮੇਲ ਜਾਂ ਫੀਮੇਲ ਦੀ ਗੱਲ ਹੈ ਨਾ, ਇਹ ਤਾਂ ਉਤਪਤੀ ਦੀ ਗੱਲ ਹੈ। ਜਦੋਂ ਰੱਬ ਦੇ ਨਾਮ ਦੀ ਗੱਲ ਆਉਂਦੀ ਹੈ, ਪਰਮਾਤਮਾ ਦੀ ਗੱਲ ਆਉਂਦੀ ਹੈ, ਉਦੋਂ ਜੀਵ ਆਤਮਾ 'ਚ ਕੋਈ ਫਰਕ ਨਹੀਂ, ਉਹੀ ਔਰਤ ਅੰਦਰ ਹੋਈ, ਪੁਰਸ਼ ਅੰਦਰ ਮੇਲ ਫੀਮੇਲ ਦਾ ਜਿਹੜਾ ਆਪਾਂ ਕਹੀਏ ਡਿਫਰੈਂਟ ਹੈ ਨਾ ਫਰਕ ਹੈ, ਉਹ ਤਾਂ ਸਰੀਰ ਦੇ ਤਲ 'ਤੇ ਹੈ, ਉਤਪਤੀ ਲਈ ਹੈ। ਪਰਮਾਤਮਾ ਦਾ ਨਾਮ, ਗੁਰੂ ਦਾ ਉਪਦੇਸ਼ ਯੂਨੀਵਰਸਲ ਹੁੰਦਾ ਪੂਰੀ ਹਿਊਮਨਿਟੀ ਲਈ, ਮਨੁੱਖਤਾ ਲਈ। ਇਸ ਲਈ ਪਰਮਾਤਮਾ ਦਾ ਚਿਤਰਨ ਬਾਣੀ ਅੰਦਰ ਪਰਮਾਤਮਾ ਨੂੰ ਪੁਰਖ ਰੂਪ ਕਿਹਾ, ਇੱਥੋਂ ਇੱਕ ਰਮਜ ਨਿਕਲਦੀ, ਉਹ ਆਪਾਂ ਕਦੇ ਫਿਰ ਉਹਨੂੰ ਸਮਝਿਓ। ਇਸੇ ਕਰਕੇ ਇਸ ਗੱਲ ਨੂੰ ਪਕੜਨ ਦਾ ਯਤਨ ਕਰਿਓ, ਪਰਮਾਤਮਾ ਪੁਰਖ ਰੂਪ ਹੈ। ਅਤੇ ਜਿਹੜੇ ਸਵਾਲ ਕਰਦੇ ਨਾ, ਜਿਹਨਾਂ ਨੂੰ ਇੱਕ ਬੇਨਤੀ ਹੈ ਇਸ ਵਿੱਚ ਆ ਗਈ, ਤਾਂ ਹੀ ਕਰਕੇ ਦਸਾਂ ਸਰੀਰਾਂ ਅੰਦਰ ਗੁਰੂ ਵੀ ਪੁਰਖ ਰੂਪ ਹੈ। ਇਹ ਬੇਨਤੀ ਸੁਣੀ, ਕਿਉਂਕਿ ਅੱਜ ਦੀ ਜਿਹੜੀ ਵਿਦਵਾਨੀ, ਹਰੇਕ ਗੱਲ 'ਤੇ ਅਸੀਂ ਧਰਮ ਪ੍ਰਚਾਰ ਦੀ ਬਜਾਏ ਹਰੇਕ ਗੱਲ 'ਤੇ ਕੰਟਕ ਲੈ ਕੇ ਤੁਰਦੇ। ਧਨਾਸਰੀ ਵਾਕਿਆ ਰਾਗ ਨਹੀਂ, ਜਦੋਂ ਸੰਗੀਤ 'ਚ ਵੇਖੋਗੇ ਜੇ ਸਤਿਗੁਰੂ ਨੇ ਰਾਗ ਅੰਦਰ ਦਰਜ ਕੀਤਾ ਨੂੰ ਆਪਾਂ ਰਾਗ ਸ਼ਬਦ ਨੂੰ ਵਰਤੇ ਹੈ, ਉਹ ਕਈ ਫਿਰ ਸੱਜਣ ਕਹਿੰਦੇ ਜੀ ਰਾਗ ਨੂੰ ਤੁਸੀਂ ਰਾਗ ਕਿਹਾ, ਧਨਾਸਰੀ ਰਾਗ, ਧਨਾਸਰੀ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਸਾਹਿਬ। ਹੁਣ ਰਾਗਣੀ ਨੂੰ ਵੀ ਰਾਗ ਰੂਪ ਵਿੱਚ ਚਿਤਰਿਆ ਹੈ, ਪੁਰਸ਼ ਰੂਪ ਅੰਦਰ ਚਿਤਰਿਆ, ਕਿਉਂ? ਕਿਉਂਕਿ ਰਾਗ ਤੇ ਸ਼ਬਦ ਨੇ ਹੀ ਸਾਨੂੰ ਪ੍ਰਭੂ ਤੱਕ ਲਿਜਾਣਾ ਹੈ। ਕੀਰਤਨ ਦੀ ਰੰਭਤਾ ਇੱਥੋਂ ਹੀ ਹੈ, ਕੀਰਤਨ ਦੇ ਅਰਥ ਇਹ ਨੂੰ ਗੁਰਮਤ ਵਿੱਚ ਮੁੜਲੇ ਕਿ ਰਾਗ ਤੇ ਸ਼ਬਦ ਦਾ ਸੁਮੇਲ। ਮੈਂ ਤੈਨੂੰ ਵੀ ਬੇਨਤੀ ਕਰਨਾ ਅਕਸਰ ਕਿ ਰਾਗ ਰੂਪ ਭਾਈ ਮਰਦਾਨਾ ਸਾਹਿਬ ਨੇ ਤੇ ਸ਼ਬਦ ਰੂਪ ਗੁਰੂ ਨਾਨਕ ਹੈ, ਦੋਵਾਂ ਦਾ ਮੇਲ ਹੋ ਗਿਆ ਤੇ ਕੀਰਤਨ ਬਣ ਗਿਆ ਤੇ ਦੋਵਾਂ ਦਾ ਮਿਲਾਪ। ਇੱਕ ਨੁਕਤਾ ਹੋਰ ਸੁਣਿਓ, ਭਾਵੇਂ ਅੱਗੇ ਕੀਰਤਨ ਦੀ ਗੱਲ ਆਏਗੀ, ਸੁਣ ਆਪਾਂ ਵਿਸਥਾਰ ਕਰਾਂਗੇ। ਜਿਸ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੁਲਤਾਨਪੁਰ ਸਾਹਿਬ ਤੋਂ ਚੜ੍ਹਿਆ, ਸੋ ਦਿਨ ਧਰਤ ਲੁਕਾਈ। ਸਿਆਣੇ ਪਰਿਵਾਰਾਂ ਵਾਲੇ ਆਪਾਂ, ਸਾਡੇ ਬੱਚੇ ਜਵਾਨ ਵੀ ਹੋ ਜਾਣ, ਵਿਆਹੇ ਵੀ ਜਾਣ, ਤੇ ਸਾਡੀ ਪਕੜ ਫਿਰ ਵੀ ਅਟੈਚਮੈਂਟ ਪਰਿਵਾਰ 'ਤੇ ਰਹਿੰਦੀ ਹੈ। ਪਹਿਲਾਂ ਬੰਦਾ ਕਹਿੰਦਾ ਬੱਚੇ ਵੱਡੇ ਹੋ ਜਾਣ, ਵਿਆਹੇ ਜਾਂ ਨੌਕਰੀ ਮਿਲ ਜਾਵੇ, ਮੁੜ ਕੇ ਤੀਜੀ ਪੀੜ੍ਹੀ ਦੀ ਗੱਲ ਆ ਜਾਂਦੀ ਅਤੇ ਉਹ ਤੀਜੀ ਵਾਲੇ ਜਵਾਨ ਹੋਣ ਲੱਗਦੇ, ਫਿਰ ਇਹ ਕਹਿੰਦਾ ਮੈਂ ਇਹਨਾਂ ਨੂੰ ਵੇਖਣਾ। ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਸਾਹਿਬ ਤੋਂ ਜਿੱਦੇ ਲੈ ਕੇ ਚੱਲੇ, ਬੱਚਿਆਂ ਨੂੰ ਨਾਲ ਨਹੀਂ ਲਿਆ, ਪੁੱਤਰਾਂ ਨੂੰ, ਪਤਨੀ ਨੂੰ, ਮਾਤਾ ਪਿਤਾ ਬਿਰਧ ਸਨ, 67 ਤੇ 70 ਸਾਲ ਦੀ ਉਮਰ ਸੀ ਮਾਤਾ ਅਤੇ ਪਿਤਾ ਦੀ, ਪਰ ਨਾਲ ਕਿਹਨੂੰ ਲਿਆ? ਨਾਲ ਸੁਮੇਲ ਕੀਤਾ ਹੈ ਸ਼ਬਦ ਦੇ ਰਾਗ ਦਾ ਕੇਵਲ ਭਾਈ ਮਰਦਾਨਾ ਸਾਹਿਬ। ਇਸ ਲਈ ਇਹ ਬੇਨਤੀ ਤੁਹਾਨੂੰ, ਇਸ ਗੱਲ ਨੂੰ ਅੱਜ ਵਾਰ ਵਾਰ ਤੁਹਾਡੇ ਚਰਨਾਂ 'ਚ ਥਾਂ ਪਰ ਥਾਂ ਦਾ ਅਸ ਬੇਨਤੀ ਕਰ ਰਹੇ ਹਾਂ, ਗੁਰੂ ਕੇ ਰਾਗ ਅਤੇ ਗੁਰੂ ਕੇ ਸਾਜ, ਇਹ ਦੋਵੇਂ ਸਾਂਭਣ ਦੀ ਲੋੜ ਹੈ। ਇੱਕ ਬੇਨਤੀ ਫਿਰ ਸਮਝਿਓ, ਜਿਸ ਸਾਜ ਵਿੱਚ ਗੁਰੂ ਨੇ ਸ਼ਬਦ ਅਤੇ ਰਾਗ ਦਿੱਤਾ ਨਾ, ਬੇਨਤੀ ਹੈ ਤੁਹਾਡੇ ਚਰਨਾਂ 'ਚ, ਜੇ ਕਦੇ ਤੁਸੀਂ ਉਸ ਸਾਜ ਵਿੱਚ ਉਸ ਰਾਗ ਨੂੰ ਗਾਓਗੇ ਨਾ, ਕਿਉਂਕਿ ਮਨ ਹੈ ਜਿਹੜਾ ਰਾਗ ਦੁਆਰਾ ਭਿੱਜਦਾ ਹੈ, ਪ੍ਰੇਮ ਬਣਦਾ ਇਹਦੇ ਅੰਦਰ। ਇਸ ਲਈ ਅੱਜ ਦਾ ਜਿਹੜਾ ਮੁਕੱਦਸ ਸ਼ਬਦ ਹੈ ਗੁਰੂ ਅਰਜਨ ਦੇਵ ਸਾਹਿਬ ਧਨਾਸਰੀ ਰਾਗ ਅੰਦਰ ਕਿਰਪਾ ਕਰਦੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਤ੍ਰਿਪ ਕਿੱਥੋਂ ਰਾਜਦੀਆਂ ਪੰਗਤੀਆਂ ਕੀ ਨੇ, ਜੀਵਨ ਹਰ ਜੀਵਨ ਆ, ਜੀਵਨ ਹਰ ਜਪ ਸਾਧ ਸੰਗ, ਜਿਹੜਾ ਇੱਕ ਦੁਨੀਆਂ ਦਾ ਜੀਵਨ ਹੈ, ਸਮਾਜਿਕ ਜੀਵਨ ਹੈ, ਸਰੀਰਕ ਜੀਵਨ ਹੈ, ਧਿਆਨ ਨਾਲ ਸੁਣਿਓ, ਇਹਦੇ ਭੋਜਨ ਦੀ ਵੀ ਲੋੜ ਹੈ, ਇਹਨੂੰ ਇਹਨੂੰ ਕੱਪੜਿਆਂ ਦੀ ਵੀ ਲੋੜ ਹੈ, ਇਹਨੂੰ ਕਨਵੈਂਸ ਵਹੀਕਲ ਦੀ ਵੀ ਲੋੜ ਹੈ, ਘੋੜੇ ਕਹਿ ਲਓ, ਰੱਥ ਕਹਿ ਲਓ, ਹਾਥੀ ਕਹਿ ਲਓ, ਗੱਡੀਆਂ ਕਹਿ ਲਓ, ਪਲੇਨ ਕਹਿ ਲਓ, ਟ੍ਰੇਨ ਕਹਿ ਲਓ, ਇਹ ਜਿਹੜੇ ਸਾਰੇ ਵਹੀਕਲ ਨੇ ਨਾ ਇਹਦੇ ਜਾਣ ਲਈ ਅੱਗੇ, ਇੱਦਾਂ ਹੀ ਸਤ ਸੰਗਤ ਜੀ ਮਨ ਦੀਆਂ ਵੀ ਲੋੜਾਂ ਨੇ। ਮਨ ਦਾ ਵੀ ਭੋਜਨ ਹੈ, ਮਨ ਦੇ ਵੀ ਕੱਪੜੇ ਨੇ, ਮਨ ਦੇ ਵੀ ਵਹੀਕਲ ਨੇ, ਮਨ ਵੀ ਯਾਤਰਾ ਕਰਨੀ ਚਾਹੁੰਦਾ। ਇਸੇ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਇੰਨੀ ਕਿਰਪਾ ਤਰੁੱਠ ਕੇ ਕੀਤੀ ਹੈ। ਸਾਹਿਬ ਕਹਿੰਦੇ ਤਨ ਹੈ ਨਾ ਜਿਹੜਾ, ਇਹਦਾ ਤ੍ਰਿਪਤ ਹੋ ਜਾਂਦਾ, ਕਿੰਨੇ ਕੱਪੜੇ ਪਹਿਨਾ ਦਿਓਗੇ। ਵੈਸੇ ਇਹਨੂੰ ਕਦੇ ਮਨੋਵਿਗਿਆਨਿਕ ਵੇਖਿਓ, ਬੰਦੇ ਦੇ ਸਰੀਰ ਨੇ ਇੱਕੋ ਕੱਪੜਾ ਪਹਿਨਣਾ, ਚਾਹੇ ਪੁਰਸ਼ ਹੈ ਚਾਹੇ ਔਰਤ ਹੈ, ਅਤੇ ਘਰਾਂ 'ਚ ਆਪਣੇ ਕਿੰਨੇ ਨੇ, ਅੰਬਾਰ ਲਾ ਕੇ ਬੈਠਾ ਬੰਦਾ ਕੱਪੜੇ ਆ, ਕੇਵਲ ਆਹ ਨਹੀਂ ਸੁੰਦਰ ਲੱਗਦੇ, ਆਹ ਸੁੰਦਰ ਲੱਗਦੇ ਨੇ, ਬੰਦੇ ਦੇ ਮਨ ਨੇ ਦਾ ਭੁਲੇਖਾ ਤਨ ਨੇ ਖਾ ਲਿਆ ਵੀ ਸ਼ਾਇਦ ਮੈਂ ਕੱਪੜਿਆਂ ਨੂੰ ਸੁੰਦਰ ਲੱਗਾਂਗਾ। ਇੱਦਾਂ ਹੀ ਪਹਿਲਾਂ ਗੱਲ ਆਪਾਂ ਕਰੀਏ ਭੋਜਨ ਦੀ। ਸਤਿਗੁਰੂ ਕਹਿੰਦੇ ਜਿਹੜਾ ਤਨ ਹੈ ਨਾ, ਇਹਨੂੰ ਕਿੰਨੇ ਪ੍ਰਸ਼ਾਦੇ ਦਿਓਗੇ, ਦੋ, ਤਿੰਨ, ਚਾਰ? ਸਗੋਂ ਹਾਲਾਤ ਇਹ ਬਣੇ ਹੈ, ਤੁੜੀਆਂ 'ਤੇ ਜਿੰਨੇ ਵੀ ਮਰੀਜ਼ ਨੇ ਕਿਸੇ ਡਾਕਟਰ ਕੋਲ ਤੁਸੀਂ ਜਾਂਦੇ ਹੋ, ਕਿਸੇ ਵੀਕਨੈਸ ਵਾਲੇ ਨੂੰ ਭਾਵੇਂ ਡਾਕਟਰ ਕਹਿ ਦੇਵੇ ਵੀ ਤੂੰ ਵੱਧ ਖੁਰਾਕ ਖਾਇਆ ਕਰ, ਤੈਨੂੰ ਕਮਜ਼ੋਰੀ ਹੋ ਗਈ ਨਹੀਂ, ਮੋਸਟਲੀ ਵਿੱਚ ਬਹੁਤਾਤ ਵਿੱਚ ਜਿਹੜੀ ਡਾਕਟਰੀ ਸਲਾਹ ਇਹ ਕਹਿੰਦੀ ਹੈ ਘੱਟ ਖਾਓ, ਲੋੜ ਮੁਤਾਬਕ ਖਾ, ਹਮੇਸ਼ਾ ਆਪਣੀ ਭੁੱਖ ਦਾ 75% ਖਾ, ਚੌਥਾ ਹਿੱਸਾ ਖਾਲੀ ਰੱਖ, ਸਰੀਰ ਠੀਕ ਰਹੇਗਾ। ਇੱਥੇ ਗੱਲ ਕੀਤੀ ਹੈ ਤ੍ਰਿਪਤ ਭਈ ਸੱਚ ਭੋਜਨ ਖਾਇਆ। ਅਸਲ ਵਿੱਚ ਭੁੱਖਾ ਮਨ ਹੈ, ਧਿਆਨ ਨਾਲ ਸੁਣਿਓ, ਅਤੇ ਬੰਦਾ ਮਨ ਦੀ ਖੁਰਾਕ ਤਨ ਦੀ ਸਮਝੀ ਬੈਠਾ, ਇਹਨੂੰ 36 ਪ੍ਰਕਾਰ ਦੇ ਖਾਣੇ ਦਿੰਦਾ ਹੈ। ਤਨ ਹੈ ਜਿਹੜਾ ਐਨ ਬਿਲਕੁਲ ਭਰ ਲੈਂਦਾ, ਅਤੇ ਦੂਜੇ ਖਾਣਿਆਂ ਵੱਲ ਵੇਖ ਕੇ ਮਨ ਕਹਿੰਦਾ ਜੇ ਕਿਤੇ ਉਹ ਵੀ ਖਾਧਾ ਜਾਂਦਾ ਫਿਰ ਬਾਹਲਾ ਆਨੰਦ ਆਉਣਾ ਸੀ, ਪਰ ਨਹੀਂ, ਸੱਚੇ ਪਾਤਸ਼ਾਹ ਕਹਿੰਦੇ ਉਹ ਤਨ ਦੇ ਖਾਣੇ ਨੇ। ਇਸ ਪਾਵਨ ਸ਼ਬਦ ਅੰਦਰ ਅਧਿਆਤਮਿਕ ਜੀਵਨ ਦੀ ਗੱਲ ਕੀਤੀ ਹੈ, ਮਨ ਦੀ ਖੁਰਾਕ ਦੀ ਗੱਲ ਕੀਤੀ ਹੈ, ਅਧਿਆਤਮਿਕ ਕੱਪੜਿਆਂ ਦੀ ਗੱਲ ਕੀਤੀ ਹੈ, ਅਤੇ ਸੱਚੇ ਪਾਤਸ਼ਾਹ ਨੇ ਸ਼ਬਦ ਦੀ ਆਰੰਭਤਾ ਵਿੱਚ ਅਧਿਆਤਮਿਕ ਭੋਜਨ ਦੀ ਗੱਲ ਕੀਤੀ ਹੈ। ਸਾਹਿਬ ਕਹਿੰਦੇ ਵਰਨਾ ਜਿੰਨੀ ਦੇਰ ਮਨ ਨਹੀਂ ਰੱਜਦਾ ਨਾ, ਤਨ ਨੂੰ ਲੱਖ ਯਤਨ ਕਰ ਲਓ ਤਨ ਨੇ ਕਦੇ ਰਜਣਾ ਨਹੀਂ। ਤੁਸੀਂ ਵਿਦਵਾਨਾਂ ਤੋਂ ਕਹਾਣੀਆਂ ਰਾਹੀਂ ਸੁਣਦੇ ਹੋ ਨਾ ਵੀ ਰਾਜੇ ਨੇ ਨੂੰ ਸਮਝਾਇਆ ਸੀ ਇੱਕ ਮਹਾਤਮਾ ਨੇ ਕਿ ਜਿੰਨੀ ਦੇਰ ਤੱਕ ਮਨ ਨੂੰ ਸੰਤੋਖ ਰੂਪੀ ਥੱਲਾ ਨਹੀਂ, ਮਨ ਨੇ ਰੱਜਣਾ ਨਹੀਂ। ਆਪਣੇ ਕੋਲ ਬਾਲਟੀਆਂ ਨੇ, ਟੱਬ ਨੇ, ਜਿੰਨੇ ਵੀ ਬਰਤਨ ਨੇ, ਉਹ ਜਿੰਨੇ ਮਰਜ਼ੀ ਉੱਚੇ ਹੋਣ, ਵੱਡੇ ਵੱਡੇ ਟੈਂਕ ਹੋਣ ਲੱਖਾਂ ਲੀਟਰਾਂ ਦੇ, ਪਰ ਉਹਦੇ ਥੱਲੇ ਇੱਕ ਤਲ ਜ਼ਰੂਰ ਹੁੰਦਾ, ਥੱਲਾ ਜ਼ਰੂਰ ਹੁੰਦਾ, ਕੋਈ ਸ਼ਬਦ ਵਰਤ ਲਓ। ਟੈਂਕ 2 ਲੱਖ ਲੀਟਰ ਦਾ ਹੋਵੇ ਅਤੇ ਜੇ ਉਹਦੇ ਥੱਲੇ ਥੱਲਾ ਹੀ ਨਾ ਹੋਵੇ, ਤਾਲ ਹੀ ਨਾ ਹੋਵੇ ਉਹਦਾ, ਤਾਂ ਫਿਰ ਭਰ ਜਾਏਗਾ? ਨਹੀਂ ਭਰੇਗਾ। ਅਤੇ ਭਾਂਡਾ ਭਾਵੇਂ 5 ਲੱਖ ਲੀਟਰ ਦਾ ਹੋਵੇ, ਜੇ ਉਹਦੇ ਥੱਲੇ ਥੱਲਾ ਹੋਵੇ ਨਾ, ਬੇਸ ਹੋਵੇ ਨਾ, ਤਾਲ ਹੋਵੇ ਨਾ, ਉਹ ਭਰ ਜਾਂਦਾ। ਅਤੇ ਸਤਿਗੁਰੂ ਕਹਿੰਦੇ ਇੱਦਾਂ ਮਨ ਦੀ ਗੱਲ ਹੈ, ਮਨ ਇੱਕ ਐਸਾ ਖੂਹ ਹੈ, ਮਨ ਇੱਕ ਐਸਾ ਭਾਂਡਾ ਹੈ, ਜਿਹਨੂੰ ਥੱਲਾ ਲੱਗਣਾ ਬਿਨਾਂ ਸੰਤੋਖ ਨਹੀਂ ਕੋਈ ਰਾਜਾ, ਇਹਨੂੰ ਸੰਤੋਖ ਦਾ ਥੱਲਾ ਲੱਗਣਾ। ਇਹ ਸੰਤੋਖ ਕਾਹਦੇ ਨਾਲ ਆਉਂਦਾ, ਬੜੇ ਧਿਆਨ ਨਾਲ ਸੁਣਨਾ ਸ਼ਬਦ, ਤੇ ਉੱਥੇ ਜਾ ਕੇ ਰੁਕਾਂਗੇ। ਜੀਵਨਾ ਹਰ ਜੀਵਨ, ਜੀਵਨ ਹਰ ਜਪ ਸਾਧ ਸੰਗ, ਇਹਨੂੰ ਥੱਲਾ ਲੱਗਣਾ ਪ੍ਰਮਾਤਮਾ ਦੇ ਨਾਮ ਨਾਲ। ਬੰਦਾ ਜੀ ਕੀ ਕਹਿੰਦਾ ਜੀ, ਸੰਤੋਖ ਨਹੀਂ ਆਉਂਦਾ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹਦੀ ਵੈਕਸੀਨੇਸ਼ਨ ਕਰ, ਇਹ ਜੀ ਦਵਾਈ ਲੱਭ, ਕਾਹਤੋਂ ਨਹੀਂ ਆਉਂਦਾ? ਇਹ ਨਹੀਂ ਹੋ ਸਕਦਾ ਕਿ ਨਾ ਆਵੇ, ਤੂੰ ਦਵਾਈ ਹੋਰ ਲੈ ਰਿਹਾ। ਅਤੇ ਸੱਚੇ ਪਾਤਸ਼ਾਹ ਨੇ ਜਿੱਥੋਂ ਆਰੰਭਤਾ ਕੀਤੀ ਤ੍ਰਿਪਤ ਭਈ, ਕਹਿਣ ਲੱਗੇ ਮੈਂ ਅੰਦਰ ਤੋਂ ਤ੍ਰਿਪਤ ਹੋ ਗਈ, ਮਨ ਕਰਕੇ ਵੀ ਅਧਿਆਤਮਿਕ ਤੌਰ 'ਤੇ ਆਤਮਾ ਤ੍ਰਿਪਤ ਹੋ ਗਈ। ਅਤੇ ਜਿਹੜਾ ਅੰਦਰ ਤੋਂ ਤ੍ਰਿਪਤ ਹੋ ਗਿਆ ਨਾ, ਘਟਨਾਵਾਂ ਦੀ ਗਾਥਾ ਦੀ ਗੱਲ ਕਰਨ ਦਾ ਇਤਨਾ ਸਮਾਂ ਨਹੀਂ, ਬਹਿਲੋਲ ਤ੍ਰਿਪਤ ਹੋ ਗਿਆ ਗੁਰੂ ਨਾਨਕ ਸਾਹਿਬ ਦੇ ਚਰਨ ਪਰਸ ਕੇ। ਅਤੇ ਹੋਰ ਪਿੱਛੇ ਲਿਜਾਵਾਂ ਤੁਹਾਡਾ ਥੋੜ੍ਹਾ, ਤੁਹਾਨੂੰ ਇੱਥੋਂ ਇੱਕ ਨੁਕਤਾ ਹੋਰ ਸੁਣਿਓ। ਜਦੋਂ ਗੁਰੂ ਰਹਿਮਤ ਦੇ ਘਰ ਵਿੱਚ ਆਏ ਤਾਂ ਦੌਲਤਾਂ ਦਾਈ ਦੇ ਹੱਥਾਂ 'ਚ ਪ੍ਰਕਾਸ਼ ਹੁੰਦਾ ਹੈ। ਦੌਲਤਾਂ ਦਾਈ ਨੂੰ ਤੁਸੀਂ ਸੁਣ ਰਹੇ ਹੋ, ਸਿਆਣੇ ਵਿਦਵਾਨ ਸੱਜਣ ਵੀ ਸੁਣਿਓ, ਵੇਖੋ ਪਾਂਧੇ ਦੇ ਪ੍ਰਥਾਏ ਸ਼ਬਦ ਉਚਾਰੇ, ਤੇ ਫਿਰ ਆਪਾਂ ਕਹੀਏ ਕਾਜ਼ੀਆਂ ਮੌਲਵੀਆਂ ਦੇ ਪ੍ਰਥਾਏ ਸ਼ਬਦ ਉਚਾਰੇ, ਸੱਜਣ ਦੇ ਪ੍ਰਥਾਏ ਸ਼ਬਦ ਉਚਾਰੇ ਆ। ਅਤੇ ਜਿਹਦੇ ਦਾਈ ਦੌਲਤਾਂ ਨੂੰ ਬਖਸ਼ਿਸ਼ ਦਿੱਤੀ ਹੈ ਉਹਦੇ ਕਿਹੜਾ ਸ਼ਬਦ ਉਚਾਰਿਆ ਸੀ ਜੀ? ਕੋਈ ਵੀ ਨਹੀਂ, ਉਹਦੇ 'ਤੇ ਪ੍ਰਕਾਸ਼ ਹੀ ਹੋਇਆ ਨਾ, ਸ਼ਬਦ ਨਹੀਂ ਸੀ ਉਚਾਰਿਆ ਦੌਲਤਾਂ ਲਈ ਕੋਈ, ਪਰ ਦੌਲਤਾਂ ਵੀ ਤ੍ਰਿਪਤ ਹੋ ਗਈ ਸੀ। ਕਿਉਂ? ਕਿਉਂਕਿ ਗੁਰੂ ਦੀ ਤੇ ਦ੍ਰਿਸ਼ਟੀ ਵਿੱਚ ਹੀ ਅੰਮ੍ਰਿਤ ਹੈ। ਸਾਡੀ ਭਾਵਨਾ 'ਤੇ ਗੱਲ ਖੜੀ ਹੈ, ਜੇ ਮੇਰੀ ਇਹ ਭਾਵਨਾ ਹੋ ਗਈ ਤਾਂ ਜਦੋਂ ਆਪਾਂ ਇੱਦਾਂ ਵੇਖਣੇ ਹਾਂ, ਫਿਰ ਕਈਆਂ ਨੂੰ ਪੜ੍ਹ ਕੇ ਵੀ ਤ੍ਰਿਪਤ ਨਹੀਂ ਆਉਂਦੀ, ਸ਼ਬਦ ਵਿੱਚੋਂ ਵੀ ਤ੍ਰਿਪਤੀ ਨਹੀਂ ਆਉਂਦੀ। ਦੌਲਤਾਂ ਦਾ ਹੀ ਤ੍ਰਿਪਤ ਹੋ ਗਈ, ਕਿਉਂ? ਕਿਉਂਕਿ ਦਰਸ਼ਨ ਪਰਸਿਆ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਕਿਤੇ ਪੜ੍ਹਨੇ ਗੁਰ ਨਵਨਿਧ ਦਰਿਆਓ, ਜਨਮ ਹਮ ਕਾਲਕ ਧੋਵੈ, ਭਗਤ ਭਈ ਸੱਚ ਭੋਜਨ ਖਾਇਆ ਉਹਨੂੰ ਸ਼ਬਦ ਜਿਹੜੇ ਸਪਰਸ਼ ਹੈ ਚਰਨਾਂ ਦੇ ਵਿੱਚੋਂ ਹੀ, ਕਿਉਂਕਿ ਹਰੇਕ, ਵੇਖੋ ਬੜੇ ਧਿਆਨ ਨਾਲ ਸੁਣਿਓ, ਬਹੁਤ ਵਾਰ ਅਰਦਾਸ ਬੇਨਤੀ ਕਰਦਾ, ਹਰੇਕ ਮਨੁੱਖ ਦੇ ਦੁਆਰੇ ਇੱਕ ਇਲੈਕਟ੍ਰੋਨਿਕ ਮੈਗਨੈਟ ਫੀਲਡ ਹੁੰਦਾ, ਬਿਜਲੀ ਚੁੰਬਕੀ ਖੇਤਰ ਹੁੰਦਾ, ਉਹਦੀ ਇੱਕ ਵਾਈਬ੍ਰੇਸ਼ਨ ਹੁੰਦੀ, ਉਹਦਾ ਇੱਕ ਆਭਾ ਮੰਡਲ ਹੁੰਦਾ ਜਿਹੜਾ ਵੀ ਸ਼ਬਦ ਤੁਹਾਡੀ ਪਕੜ ਕਰਦਾ, ਪਿੰਡਾਂ ਵਾਲੀ ਭਾਸ਼ਾ 'ਚ ਕਹਿ ਲਓ, ਉਹਦੇ ਆਲੇ ਦੁਆਲੇ ਉਹਦੀ ਹਵਾ ਹੁੰਦੀ। ਜਦੋਂ ਅਸੀਂ ਗੁਰੂ ਸਾਹਿਬ ਦੀ ਤਸਵੀਰ ਅਸੀਂ ਕਹਾਂਗੇ, ਵੇਖੋ ਜੀ ਭਾਵੇਂ ਸ਼ਬਦ ਨੂੰ ਇੱਦਾਂ ਲੈਣਾ ਵੀ ਅਸੀਂ ਕਹਾਂਗੇ ਉੱਦਾਂ ਇੱਦਾਂ ਬਣੀ ਗੱਲ, ਉਹ ਨਹੀਂ, ਧਾਰਮਿਕ ਰਹਿਬਰਾਂ ਦੇ ਜਿਹੜੇ ਸੇਸ ਦੇ ਉੱਪਰ ਉਹ ਗੋਲ ਕੁੰਡਰ ਬਣਿਆ ਹੁੰਦਾ ਨਾ ਜੀ ਪ੍ਰਕਾਸ਼ ਵਾਲਾ, ਉਹਦਾ ਮਤਲਬ ਇਹ ਹੁੰਦਾ ਵੀ ਇਹਨਾਂ ਦਾ ਆਭਾ ਮੰਡਲ ਪ੍ਰਕਾਸ਼ ਹੀ ਵੰਡਦਾ, ਇੱਥੇ ਹਨੇਰਾ ਇਹ ਨਹੀਂ। ਇਸ ਗੱਲ ਨੂੰ ਸਮਝਿਓ, ਜਿੰਨੇ ਵੀ ਧਾਰਮਿਕ ਰਹਿਬਰਾਂ ਦੀਆਂ ਤੁਸੀਂ ਤਸਵੀਰਾਂ ਵੇਖੋਗੇ ਨਾ, ਕਿਉਂਕਿ ਚਿੱਤਰਾਂ ਵਿੱਚੋਂ ਬੜਾ ਕੁਝ ਲੱਭਦਾ, ਉਹਨਾਂ ਦੇ ਮੁੱਖ ਦੇ ਆਸੇ ਪਾਸੇ ਤੁਹਾਨੂੰ ਗੋਲ ਪ੍ਰਕਾਸ਼ ਮਿਲੇਗਾ, ਉਹਦਾ ਮਤਲਬ ਕੀ ਹੈ, ਇਹਦੀ ਆਭਾ ਮੰਡਲ ਪ੍ਰਕਾਸ਼ ਵੰਡਦੀ ਹੈ, ਇਹਦੇ ਕੋਲ ਹਨੇਰਾ ਹੈ ਹੀ ਨਹੀਂ। ਤੇ ਹੁਣ ਦਾਈ ਦੌਲਤਾਂ ਜੋ ਪ੍ਰਕਾਸ਼ ਪਿਆ ਤ੍ਰਿਪਤ ਹੋ ਗਈ, ਤੇ ਸਤਿਗੁਰੂ ਕਹਿੰਦੇ ਜਿਹੜਾ ਸਾਡਾ ਅੰਦਰ ਹੈ, ਜਿਹੜੀ ਮਨ ਦੀ ਖੁਰਾਕ ਹੈ, ਉਹ ਸੱਚ ਭੋਜਨ ਖਾਇਆ, ਮਨ ਸੱਚਾ ਭੋਜਨ ਖਾਂਦਾ ਹੈ, ਉਹ ਸੱਚਾ ਭੋਜਨ ਕਿਹੜਾ ਹੈ? ਸਾਹਿਬ ਗੁਰੂ ਅਰਜਨ ਦੇਵ ਸਾਹਿਬ ਦੀ ਅਗਲੀ ਪੰਕਤੀ ਅੰਦਰ ਉਹ ਸੱਚੇ ਭੋਜਨ ਬਾਰੇ ਦੱਸਦੇ ਹਨ ਜੀ।
ਮਨ ਤਨ ਰਸਨਾ ਨਾਮ ਧਿਆਇਆ,
ਆਹ ਹੈ ਸੱਚਾ ਭੋਜਨ ਮਨ ਤੇ ਤਨ। ਜੇ ਵਿਆਕਰਨ ਕਲਾਓਗੇ ਨਾ ਜੋਮੈਟਰੀਕਲੀ ਜਾਂ ਗ੍ਰੈਮਰ ਤੌਰ ਤੇ, ਤੇ ਮਨ ਤੇ ਤਨ ਦੋਵਾਂ ਦੇ ਨੰਨੇ ਦੀ ਸਿਹਾਰੀ ਹੈ, ਮਨ ਵਿੱਚ ਤੇ ਤਨ ਵਿੱਚ ਜਿਹੜਾ ਨਾਮ ਹੈ ਵਸ ਗਿਆ। ਹੁਣ ਤਨ ਵਿੱਚ ਮਨ ਹੈ ਤੇ ਮਨ ਵਿੱਚ ਫਿਰ ਨਾਮ ਵਸਣਾ, ਪਰ ਵਸਣਾ ਕਾਹਦੇ ਨਾਲ? ਇਹਨਾਂ ਸ਼ਬਦਾਂ ਨੂੰ ਨਖੇੜਿਓ, ਮਨ ਤਨ ਇਹਨਾਂ ਦੋਵਾਂ 'ਚ ਜੇ ਨਾਮ ਵਸਾਉਣਾ ਨਾ ਜੀ, ਜੇ ਸੱਚਮੁੱਚ ਅਸੀਂ ਇਮਾਨਦਾਰੀ ਨਾਲ ਜਿੰਨੇ ਆਪਾਂ ਸੁਣ ਰਹੇ ਹਾਂ ਦੱਸ ਰਹੇ ਸੀਗੇ, ਇਹ ਗੱਲ ਚੇਤੇ ਰੱਖਿਓ, ਫਿਰ ਰਸਨਾ ਨਾਲ ਜਪਣਾ ਪੈਣਾ, ਕੀ ਜਪਣਾ ਪੈਣਾ? ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਜਪਣਾ ਪੈਣਾ। ਸਿੱਖੀ ਲਈ ਕੋਈ ਰਾਮ ਅੱਲਾ ਜਪੇ, ਸਿੱਖ ਲਈ ਵਾਹਿਗੁਰੂ ਜਪਣਾ ਪੈਣਾ। ਰਸਨਾ ਦੀ ਹਰੇਕ ਚੀਜ਼ ਦਾ ਸੰਬੰਧ ਬਣਦਾ, ਤੁਸੀਂ ਇਹਨੂੰ ਫਿਲੋਸਫੀ 'ਚੋਂ ਸਮਝਿਓ, ਰਸਨਾ ਨਾਲ ਹੀ ਮਾਂ ਨਾਲ ਸੰਬੰਧ ਬਣਦਾ। ਪਹਿਲੇ ਦਿਨ ਸਰੀਰ ਦੀ ਖੁਰਾਕ ਸੰਸਾਰ 'ਤੇ ਆ ਕੇ ਬੱਚਾ ਕਾਹਦੇ ਨਾਲ ਲੈਂਦਾ? ਮਾਂ ਦੇ ਅਸਤਨ ਤੋਂ ਦੁੱਧ ਲੈਂਦਾ, ਰਸਨਾ ਨਾਲ, ਦੰਦਾਂ ਨਾਲ ਨਹੀਂ ਸਿਆਣੇ। ਫਿਰ ਮਾਂ ਨਾਲ ਬੋਲ ਕੇ ਸੰਬੰਧ ਬਣਦਾ, ਤਾਂ ਵੀ ਮਾਂ ਰਸਨਾ ਤੋਂ ਕਹਿੰਦਾ। ਭਰਾ, ਭੈਣ, ਪਿਤਾ, ਜਿੰਨੇ ਵੀ ਰਿਸ਼ਤੇ ਨੇ, ਇਹ ਰਸਨਾ ਤੋਂ ਬਣਦੇ ਨੇ। ਜੇ ਸਤਿਗੁਰੂ ਕਹਿੰਦੇ ਜੇ ਨਿਰੰਕਾਰ ਨਾਲ ਰਿਸ਼ਤਾ ਬਣਾਉਣਾ ਹੈ, ਅੱਖਰੀ ਗਿਆਨ ਗੀਤ ਗੁਣਗਾਹ, ਤੇ ਅੱਜ ਬੰਦਿਆਂ ਨੇ ਆਪਣੀਆਂ ਫਲੋਸਫੀਆਂ ਬਣਾਈਆਂ, ਮੈਂ ਮਾਫ਼ੀ ਮੰਗਦਾ ਤੁਹਾਡੇ ਚਰਨਾਂ 'ਚੋਂ, ਸ਼ਬਦ ਦਾ ਪ੍ਰਕਰਨ ਹੈ ਤਾਂ ਕਹਿਣਾ ਪੈ ਰਿਹਾ, ਮੈਂ ਦਿਲ ਨਹੀਂ ਕਰਦਾ। ਕਿ ਅੱਜ ਬੰਦਾ ਕਹਿੰਦਾ ਜੀ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ, ਹੱਦ ਹੋਈ ਭਲਿਆ, ਤੇਰਾ ਬਾਪੂ ਕਹਿੰਦਾ ਬਾਰੰਬਾਰ ਬਾਰ ਪ੍ਰਭ ਜਪੀਐ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਪੀ ਅੰਮ੍ਰਿਤ, ਇਹ ਮਨ ਤਨ ਤ੍ਰਪੀਐ, ਮਨ ਤਨ ਰਸਨਾ ਨਾਮ ਤੇ ਆਇਆ, ਰਸਨਾ ਨਾਲ ਪਰਮਾਤਮਾ ਦਾ ਨਾਮ ਜਪ। ਤੇ ਹੁਣ ਦੇਖੋ ਸ਼ਬਦ ਨਾ ਆਪਣੇ ਸਟੈਪ ਬਾਏ ਸਟੈਪ ਹੈ ਗੁਰੂ ਸਾਹਿਬ ਦੀ ਬਖਸ਼ਿਸ਼, ਪਹਿਲਾਂ ਦੱਸਤਾ ਸੱਚ ਭੋਜਨ ਖਾਣਾ, ਸੱਚਾ ਭੋਜਨ ਖਾਣਾ ਕਾਹਦੇ ਨਾਲ? ਰਸਨਾ ਨਾਲ। ਤੇ ਜਦੋਂ ਰਸਨਾ ਨਾਲ ਜਪਣ ਲੱਗ ਪਿਆ ਬਾਣੀ ਨੂੰ, ਨਾਮ ਨੂੰ, ਫਿਰ ਮਿਲਣਾ ਕੀ ਹੈ, ਉਹਦਾ ਵੀ ਜ਼ਿਕਰ ਅੱਗੇ ਕੀਤਾ। ਪਰ ਯਾਦ ਰੱਖਿਓ, ਰਸਨਾ ਨਾਲ ਜਪੇ ਤੋਂ ਬਿਨਾਂ, ਰਸਨਾ ਨਾਲ ਬੋਲੇ ਤੋਂ ਬਿਨਾਂ ਕਦੇ ਵੀ ਮਨ ਵਿੱਚ ਖੇੜਾ ਨਹੀਂ ਆਉਂਦਾ। ਦੋਵੇਂ ਪਾਸੇ ਕਾਹ ਤੁਹਾਨੂੰ ਸੁਣਿਓ, ਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਨੇ ਖੁਲਾਸਾ ਕੀਤਾ ਹੈ, ਕਹਿਣ ਲੱਗੇ ਰਸਨਾ ਜਿੰਨੀ ਦੇਰ ਪਰਮਾਤਮਾ ਦੇ ਨਾਮ ਨਾਲ ਨਹੀਂ ਨਾ ਜੁੜਦੀ, ਗੱਲ ਤੇਰੀ ਵੀ ਕੋਈ ਨਹੀਂ ਬਣਦੀ। ਇਹ ਰਸਨਾ ਤੂੰ ਅਨਰਸ ਰਾਸ ਰਹੀ, ਤੇਰੀ ਪਿਆਸ ਨਾ ਜਾਏ, ਅਨਰਸਾਂ ਵਿੱਚ ਰਚੀ ਹੋਈ ਤੂੰ। ਤੇ ਰਸਨਾ ਨੇ ਕਿਹਾ, ਸੱਚੇ ਪਾਤਸ਼ਾਹ ਇਹ ਰਸ ਛੁੱਟਣਗੇ ਕਿੱਦਾਂ? ਮਨ ਤਾਂ ਰਸਨਾ ਨਾਮ ਤੇ ਆਇਆ, ਰਸਨਾ ਤੋਂ ਇੱਥੇ ਤਿੰਨ ਗੱਲਾਂ ਨਿਕਲੀਆਂ, ਤਨ ਵਿੱਚ, ਮਨ ਵਿੱਚ ਤੇ ਧਿਆਨ ਵਿੱਚ। ਜਦੋਂ ਧਿਆਨ 'ਚ ਆਇਆ ਫਿਰ ਮਨ 'ਚ ਜਾਏ, ਗੱਲ ਗੱਲ ਚੇਤੇ ਰੱਖਿਓ। ਔਰ ਇਹ ਏਦਾਂ ਦੀਆਂ ਅਵਸਥਾਵਾਂ ਨੇ, ਤੁਹਾਡੇ ਚਰਨਾਂ 'ਚ ਬੇਨਤੀ ਹੈ, ਜਿਵੇਂ ਪੰਛੀ ਉੱਡਦਾ ਹੈ। ਵੇਖੋ ਆਪਾਂ ਜਦੋਂ ਸੜਕ 'ਤੇ ਚੱਲਦੇ ਹਾਂ, ਸੜਕ ਪਹਿਲਾਂ ਬਣਦੀ, ਆਪਾਂ ਫਿਰ ਤੁਰਦੇ ਹਾਂ, ਪਰ ਪੰਛੀ ਲਈ ਗੁਰੂ ਸਾਹਿਬ ਜੀ ਕਹਿੰਦੇ ਪਹਿਲਾਂ ਰਾਹ ਨਹੀਂ ਬਣਦਾ, ਉੱਡਦਾ ਜਾਂਦਾ ਰਾਹ ਬਣਦਾ ਜਾਂਦਾ। ਮੱਛੀਆਂ ਨੂੰ ਤੈਰਦੀਆਂ ਵੇਖਿਓ, ਮੱਛੀਆਂ ਨੂੰ ਕੋਈ ਸੜਕ ਬਣਾ ਕੇ ਦਿੰਦਾ ਬੰਨ ਵੇ, ਵੀ ਇੱਧਰ ਨੂੰ ਜਾਣਾ, ਇੱਧਰ ਨਹੀਂ ਜਾਣਾ, ਉਹ ਤੁਰਦੀ ਹੈ ਤੇ ਰਾਹ ਬਣਦਾ। ਏਦਾਂ ਹੀ ਪਰਮਾਤਮਾ ਦੇ ਸਿਮਰਨ ਵੱਲ ਸਾਡੀ ਸੁਰਤ ਤੁਰਦੀ ਹੈ। ਇਹ ਪੁੱਛਣ ਦੀਆਂ ਵੀ ਬਹੁਤੀਆਂ ਬਾਤਾਂ ਨਹੀਂ ਹਨ, ਜਿਵੇਂ ਜਿਵੇਂ ਕੋਈ ਜਪਦਾ ਉਹਦੀ ਸੁਰਤ ਉਵੇਂ ਉਵੇਂ ਗੁਰੂ ਸਾਹਿਬ ਨੂੰ ਮਾਰਗ ਦੱਸਦੇ ਨੇ, ਇਹਦਾ ਜ਼ਿਕਰ ਵੀ ਸਾਹਿਬ ਅੱਗੇ ਕਰਨਗੇ। ਇਸ ਲਈ ਮਨ ਤਨ ਰਸਨਾ ਨਾਮ ਧਿਆਇਆ, ਜਦੋਂ ਅਸੀਂ ਫਿਰ ਪਰਮਾਤਮਾ ਦੇ ਨਾਮ ਨੂੰ ਸਿਮਰਾਂਗੇ, ਰਸਨਾ ਨਾਲ ਜਪਾਂਗੇ, ਤੇ ਸਤਿਗੁਰੂ ਨੇ ਕਿਹਾ ਫਿਰ ਮਿਲੇਗਾ ਕਿ ਇੱਕ ਪਾਸੇ ਕਿਹਾ ਤੂੰ ਅਨਰਸ ਰਾਜ ਰਚਨ ਦੀ ਗੱਲ, ਤੇ ਦੂਜੇ ਪਾਸੇ ਕੀ ਕਿਹਾ ਸਾਹਿਬ ਕਹਿੰਦੇ ਜੇ ਕੋਈ ਪਰਮਾਤਮਾ ਦਾ ਨਾਮ ਜਪੇ ਨਾ ਤੇ ਰਸਨਾ ਹੀ ਐਸੀ ਖੇਡ ਹੈ ਜਿਹੜੀ ਤਨ ਨੂੰ ਵੀ ਸੀਤਾ ਤਾਂ ਦਿੰਦੀ, ਮਨ ਨੂੰ ਵੀ ਖੇੜਾ ਦਿੰਦੀ। ਹੁਣ ਜਪਣਾ ਕਿੱਦਾਂ ਹੈ, ਉਹਦੇ ਚੋਂ ਕੀ ਮਿਲਦਾ ਹੈ, ਉਹਦਾ ਜ਼ਿਕਰ ਉਹਦੀ ਬਖਸ਼ ਸਤਿਗੁਰੂ ਅਗਲੇਰੀਆਂ ਪੰਕਤੀ ਅੰਦਰ ਕਰਦੇ ਹਨ ਜੀ।
ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ।
ਹੁਣ ਸਤਿਗੁਰੂ ਕਹਿੰਦੇ ਜੀਵਨਾ ਹਰ ਜੀਵਨਾ, ਬੜੇ ਧਿਆਨ ਨਾਲ ਸੁਣਨਾ। ਅੱਜ ਬੰਦੇ ਨੂੰ ਕਹੋ ਮੈਂ ਜਿਉਂ ਰਿਹਾ ਤੇ ਜਿਉਂ ਇੱਦਾਂ ਰਿਹਾ ਜਿਵੇਂ ਤੁਹਾਡੇ ਕੋਲ ਰੁਪਈਏ ਹੋਣ। ਪਹਿਲਾਂ ਉਦਾਹਰਨ ਸੁਣਿਓ, ਗੱਲ ਪਕੜ 'ਚ ਆਏਗੀ ਜੀ। ਆਪਣੇ ਕੋਲ ਰੁਪਈਏ ਹੋਣ, ਚਾਹੀਦਾ ਹੋਵੇ ਆਪਾਂ ਨੂੰ ਕੱਪੜਾ, ਤੇ ਤੁਸੀਂ ਸੋਨੇ ਦੀ ਮਾਰਕੀਟ 'ਚ ਤੁਰੇ ਫਿਰੇ ਹੋ, ਭਾਵੇਂ ਨੋਟਾਂ ਦੀਆਂ ਗੱਡੀਆਂ ਭਰੀ ਫਿਰੇ ਹੋ, ਕਦੇ ਕੱਪੜਾ ਨਹੀਂ ਮਿਲੇਗਾ। ਚਾਹੀਦਾ ਹੋਵੇ ਤੁਹਾਨੂੰ ਸੋਨਾ, ਤੇ ਤੁਸੀਂ ਜਿਹੜੀ ਆਪਾਂ ਕਹੀਏ ਜੁੱਤੀਆਂ ਦੀ ਦੁਕਾਨ ਹੈ ਉਹਦੇ 'ਚ ਤੁਰੇ ਫਿਰੇ ਹੋ, ਸੋਨਾ ਨਹੀਂ ਮਿਲੇਗਾ। ਬੰਦੇ ਕੋਲ ਜੋ ਧਨ ਹੈ ਬਾਹਰ ਦਾ, ਇਹ ਸੋਚਦਾ ਸ਼ਾਇਦ ਇਸੇ ਧਨ ਨਾਲ ਮੈਨੂੰ ਧਰਮ ਮਿਲ ਜਾਏਗਾ। ਨਹੀਂ ਨਹੀਂ, ਧਨ ਨਾਲ ਧਰਮ ਕਮਾਉਣ ਵਿੱਚ ਸਹੂਲਤ ਹੋ ਸਕਦੀ ਹੈ। ਜਿਵੇਂ ਬਾਹਰ ਹੀ ਧਨ ਹੈ ਤੇ ਜੇ ਕੱਪੜੇ ਚਾਹੀਦੇ ਫਿਰ ਕੱਪੜੇ ਕੋਲ ਜਾਣਾ ਪਏਗਾ, ਭਾਵੇਂ ਸੋਨੇ 'ਤੇ ਤੁਰੇ ਫਿਰੋ, ਸੋਨਾ ਕੱਪੜੇ ਨਾਲ ਮਹਿੰਗਾ, ਪਰ ਕਦੇ ਵੀ ਤੁਹਾਡੀ ਚੀਜ਼ ਦੀ ਪ੍ਰਾਪਤੀ ਨਹੀਂ ਹੋਏਗੀ। ਇਸ ਲਈ ਬਾਹਰ ਦਾ ਜੀਵਨ ਸਰੀਰ ਦਾ ਜੀਵਨ ਹੈ। ਅੱਜ ਇਸ ਗੱਲ ਤੋਂ ਮਾਫ਼ੀ ਦਿਆ ਜੇ ਸਿੱਖ ਦੇ ਕੋਲੋਂ ਅੱਜ ਸਪਿਰਚੁਅਲਿਜ਼ਮ, ਰੂਹਾਨੀਅਤ, ਅਧਿਆਤਮਿਕਤਾ, ਇਹ ਨਹੀਂ ਮੈਂ ਕਹਿੰਦਾ ਖਤਮ ਹੋ ਰਹੀ, ਖਤਮ ਨਹੀਂ ਹੁੰਦੀ ਕਦੇ, ਪਰ ਸਾਡੇ ਜੀਵਨ 'ਚੋਂ ਘੱਟ ਰਹੀ ਹੈ, ਖਾਸ ਕਰਕੇ ਮੇਰੇ ਵਰਗਿਆਂ ਦੇ ਘੱਟ ਰਹੀ ਹੈ। ਰੂਹਾਨੀਅਤ ਹੀ ਰਹੱਸ ਹੈ, ਰੂਹਾਨੀਅਤ ਵਿੱਚ ਹੀ ਕਰਾਮਾਤਾਂ ਨੇ, ਗੁਰਮਤ ਦੀਆਂ ਕਰਾਮਾਤਾਂ, ਇਹਦੇ ਵਿੱਚ ਰਹੱਸ ਹੈ ਜਿਹੜਾ ਅਜੇ ਤੱਕ ਸਾਇੰਸ ਦੀ ਪਕੜ 'ਚ ਨਹੀਂ ਆਇਆ। ਬੜੇ ਪੁਆਇੰਟ ਨੇ, ਜੀਵਨ ਆ ਹਰ ਜੀਵਨ ਆ। ਸਤਿਗੁਰੂ ਕਹਿੰਦੇ ਜਿਹੜਾ ਜਿਉਣਾ ਨਾ, ਅਧਿਆਤਮਿਕ ਜੀਵਨ ਹੈ ਜਿਹੜਾ, ਇਹ ਪਰਮਾਤਮਾ ਨਾਲ ਜੁੜ ਕੇ ਜਿਉਣਾ ਹਰ ਜੀਵਨ ਆ, ਜਿਹੜਾ ਉਹਦੇ ਨਾਲ ਉਹ ਟੁੱਟਿਆ ਜੀਵਨ ਹੈ। ਬੜੇ ਪ੍ਰਮਾਣ ਨੇ ਸਾਹਿਬ ਨੇ ਦਿੱਤੇ ਨਾ ਬਾਣੀ 'ਚ। ਸਾਹਿਬ ਕਹਿੰਦੇ ਜਿਹੜਾ ਵੀ ਮਾਲਕ ਦੇ ਨਾਮ ਨਾਲ ਉਹ ਟੁੱਟਿਆ ਜੀਵਨ ਉਹ ਕੀ ਹੈ, ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਮ੍ਰਿਤਕ ਮੰਨਦੇ ਨੇ। ਤਨ ਦੇ ਤੌਰ 'ਤੇ ਤਾਂ ਜਿਉਂਦਾ ਹੀ ਹੁੰਦਾ, ਪਰ ਉਹ ਤਨ ਦੇ ਤੌਰ 'ਤੇ ਜਿਉਂ ਰਿਹਾ ਉਹਦਾ ਕੀ ਹੈ। ਹੁਣ ਦੋ ਪ੍ਰਮਾਣ ਲਿਓ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ। ਜੀਵਨ ਹਰ ਜੀਵਨ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਉਹਦੇ ਮ੍ਰਿਤਕ ਹੈ। ਦੂਜਾ ਪ੍ਰਮਾਣ, ਸਤਿਗੁਰੂ ਕਹਿੰਦੇ ਜਿਹੜਾ ਰੱਬ ਦੇ ਨਾਮ ਨਾਲ ਉਹ ਟੁੱਟ ਕੇ ਜਿਉਂ ਰਿਹਾ ਨਾ, ਇਹ ਕੀ ਹੈ, ਕਹਿਣ ਲੱਗੇ ਹਿਜ਼ ਲਾਈਫ ਇਜ਼ ਮਕੈਨੀਕਲ ਲਾਈਫ, ਇਹ ਜ਼ਿੰਦਗੀ ਹੈ ਮਸ਼ੀਨੀ ਜੀਵਨ। ਤੇ ਜਿੰਨੇ ਬੈਠੇ ਹੋ ਸਤਸੰਗਤ ਜੀ ਸੁਣ ਰਹੇ ਹੋ, ਅੱਜ ਤੁਸੀਂ ਜ਼ਿੰਦਗੀ 'ਚ ਝਾਤੀ ਮਾਰੋ, ਸਾਡੇ ਜੀਵਨ ਮਸ਼ੀਨੀ ਹੋ ਗਏ। ਮਸ਼ੀਨ ਤੇ ਜੀਵ, ਬੰਦੇ ਦੇ ਸਰੀਰ 'ਚ ਬਹੁਤਾ ਫਰਕ ਨਹੀਂ ਰਿਹਾ, ਹਾਲਾਂਕਿ ਇਹ ਵੀ ਪਰਮਾਤਮਾ ਨੇ ਇੱਕ ਬਹੁਤ ਆਪਾਂ ਕਹੀਏ ਕੰਪਲੀਕੇਟਡ ਗੁੰਝਲਦਾਰ ਮਸ਼ੀਨ ਹੀ ਬਣਾਈ ਹੈ, ਪਰ ਇਹ ਮਸ਼ੀਨ ਨਾ ਬਣ ਜਾਏ, ਰੱਬ ਦੇ ਨਾਮ ਨਾਲ ਟੁੱਟ ਕੇ ਮਸ਼ੀਨ ਹੀ ਹੈ। ਤੇ ਤਾਂ ਹੀ ਸਤਿਗੁਰੂ ਨੇ ਬਾਣੀ ਅੰਦਰ ਫੈਸਲਾ ਦਿੱਤਾ ਹੈ ਨਾ, ਕਹਿਣ ਲੱਗੇ ਜੀਵਨ ਕੀ ਹੈ, ਬੈਨ ਸਿਮਰਨ ਜੋ ਜੀਵਨ, ਇੱਥੇ ਦੂਜਾ ਜੀਵਨ ਹੈ, ਜੀਵਨ ਹਰ ਜੀਵਨ ਪਰਮਾਤਮਾ ਦੇ ਨਾਮ ਨਾਲ ਆ ਜੀਵਨ, ਇਹਦੇ ਨਾਲ ਉਹ ਟੁੱਟ ਕੇ ਬੈਨ ਸਿਮਰਨ ਜੋ ਜੀਵਨ, ਜਿਹੜਾ ਵੀ ਪਰਮਾਤਮਾ ਦੀ ਯਾਦ ਤੋਂ ਬਿਨਾਂ ਜੀਵਨ ਹੈ ਨਾ, ਉਹ ਕੀ ਹੈ, ਬੈਨ ਸਿਮਰਨ ਜੋ ਜੀਵਨ ਬਲ ਨਾ ਮਕੈਨੀਕਲ ਲਾਈਫ। ਹੁਣ ਆਪਣੇ ਕੋਲ ਗੱਡੀਆਂ, ਆਪਾਂ ਗੱਡੀ ਜਿੰਨਾ ਤੇਜ਼ ਦੌੜ ਲਵਾਂਗੇ, ਕੋਈ ਬੰਦਾ 150 ਦੀ ਸਪੀਡ 'ਤੇ ਭੱਜ ਲਏਗਾ, ਗੱਡੀਆਂ ਭੱਜਦੀਆਂ, ਕੋਈ ਬੰਦਾ 1000 ਕਿਲੋਮੀਟਰ ਪਰ ਆਵਰ ਘੰਟੇ ਦੀ ਸਪੀਡ 'ਤੇ ਭੱਜ ਲਏਗਾ, ਏਅਰਪਲੇਨ ਭੱਜਦੇ ਨੇ, ਕੋਈ ਬੰਦਾ ਸ਼ਿਪ ਜਿੰਨਾ ਭਾਰ ਚੁੱਕ ਲਏਗਾ, ਸ਼ਿਪ ਚੁੱਕਦੇ ਨੇ। ਹੁਣ ਉਹ ਵੀ ਮਸ਼ੀਨ ਹੈ, ਤੇ ਤੂੰ ਵੀ ਆਪਣੇ ਸਰੀਰ ਨੂੰ ਮਸ਼ੀਨ ਬਣਾ ਛੱਡਿਆ, ਫਰਕ ਕੀ ਹੋਇਆ, ਫਿਰ ਕੰਮ ਤੇ ਮਸ਼ੀਨ ਵੀ ਕਰਦੀ ਹੈ ਨਾ, ਮੋਟਰ ਗੱਡੀ ਵਿੱਚ ਤੇਲ ਪੈਂਦਾ, ਕਾਲਾ ਧੂੰਆਂ ਹੋ ਕੇ ਬਾਹਰ ਨਿਕਲ ਜਾਂਦਾ, ਮੁਗਲੈਲ ਪੈਂਦਾ, ਕਾਲਾ ਤੇਲ ਹੋ ਕੇ ਬਾਹਰ ਨਿਕਲ ਜਾਂਦਾ, ਗੁਸਤਾਖੀ ਮਾਰ, ਸਾਡੇ 'ਚ ਪਾਣੀ ਤੇ ਅੰਨ ਪੈਂਦਾ, ਗੰਦਗੀ ਹੋ ਕੇ ਬਾਹਰ ਨਿਕਲ ਜਾਂਦਾ, ਮਸ਼ੀਨ ਹੀ ਹੋ ਰੁਕੀ ਹੈ। ਕਦੋਂ, ਜੇ ਸਾਡੇ ਚੇਤੇ ਵਿੱਚ ਨਹੀਂ ਹੈ ਸਤਨਾਮ ਸ਼੍ਰੀ ਵਾਹਿਗੁਰੂ, ਜੇ ਪ੍ਰਮਾਤਮਾ ਦਾ ਸਿਮਰਨ ਨਹੀਂ, ਫਿਰ ਕਾਹਦਾ ਜੀਵਨ। ਇਸ ਲਈ ਸੱਚੇ ਪਾਤਸ਼ਾਹ ਨੇ ਬਚਨ ਕਹਿ ਕਹਿੰਦੇ ਅਸਲੀ ਜੀਵਨ ਹੈ ਜੀਵਨਾ ਹਰ ਜੀਵਨ। ਉਹ ਕਿਹੜਾ ਜੀਵਨ ਹੈ? ਜੀਵਨਾ ਹਰ ਜੀਵਨਾ, ਪਰਮਾਤਮਾ ਦੇ ਨਾਮ ਨਾਲ ਜੁੜ ਕੇ ਜਿਉਣਾ। ਹੁਣ ਇਹ ਜੀਵਨ ਨਿਕਲਦਾ ਕਿੱਥੋਂ ਹੈ? ਇਹਦਾ ਵਿਸ਼ਲੇਸ਼ਣ ਸਤਿਗੁਰੂ ਨੇ ਅਗਲੀ ਪੰਕਤੀ 'ਚ ਕੀਤਾ, ਜੀਵਨ ਇੱਥੇ ਵਿਸ਼ਰਾਮ ਹੈ। ਜੀਵਨ ਇਹਦੇ ਦੋ ਅਰਥ ਵਿਦਵਾਨ ਕਰਦੇ ਨੇ, ਜਿਹੜਾ ਤਾਂ ਨੰਨੇ ਨੂੰ ਔਂਕੜ ਲਾਤਾ, ਉਹ ਤਾਂ ਇੱਕ ਵਚਨ ਕਹਿਤਾ ਵੀ ਇੱਕੋ ਹੀ ਜੀਵਨ ਹੈ ਦੁਨੀਆਂ 'ਚ, ਹੋਰ ਕੋਈ ਜੀਵਨ ਨਹੀਂ, ਇੱਕੋ ਹੀ ਜੀਵਨ ਹੈ। ਉਹ ਕਿਹੜਾ ਜੀਵਨ ਹੈ? ਹਰ ਜਪ ਸਾਧ ਸੰਗ। ਗੁਰਬਾਣੀ 'ਚ ਦੋ ਸ਼ਬਦਾਂ 'ਤੇ ਵਾਰ ਵਾਰ ਗੱਲ ਕੀਤੀ ਹੈ ਜੀ, ਨਾਮ ਅਤੇ ਸਤ ਸੰਗਤ। ਤੁਸੀਂ ਸ਼ਾਮਾਂ ਨੂੰ ਵੀ ਸੋਧਾ ਰਹਿ ਰਸ ਹੈ ਬੰਦਰ, ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਪੜ੍ਹਦੇ ਹੋ ਨਾ, ਦੇਖੋ ਕੇਵਲ ਸ਼ਬਦ ਜਦੋਂ ਆ ਜੇ ਨਾ ਆਉਣ ਲਈ, ਕੋਈ ਬੰਦਾ ਜੇ ਕੰਪਨੀ ਚਲਾਉਂਦਾ, ਕੋਈ ਚੀਜ਼ ਬਣਾਉਂਦਾ, ਉਹ ਕਹਿੰਦਾ ਇਹ ਸਾਡਾ ਬ੍ਰਾਂਡ ਹੈ ਆਉਣ ਲਈ, ਆਉਣ ਲਈ ਉਹ ਕੇਵਲ ਸਾਡਾ, ਇਹਨੂੰ ਹੋਰ ਨਹੀਂ ਕੋਈ ਵਰਤ ਸਕਦਾ। ਅਤੇ ਸਤਿਗੁਰੂ ਕਹਿੰਦੇ ਤੂੰ ਵੀ ਜ਼ਿੰਦਗੀ ਵਿੱਚ ਸਮਝ ਵੀ ਤੇਰੇ ਲਈ ਵੀ ਇੱਕੋ ਚੀਜ਼ ਤੇਰੀ ਹੈ, ਬਾਕੀ ਸਭ ਕੁਝ ਤੇਰਾ ਨਹੀਂ। ਉਹ ਕੀ ਹੈ? ਅਵਰ ਕਾਜ ਤੇਰਾ ਕਿੱਤਾ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਇੱਥੇ ਵੀ ਉਹੀ ਕਿਹਾ, ਹਰ ਜਪ ਸਾਧ ਸੰਗ, ਸਤ ਸੰਗਤ ਕਰ ਅਤੇ ਪਰਮਾਤਮਾ ਦਾ ਨਾਮ ਜਪ। ਨਾਮ ਜਪੇਗਾ ਸਤਸੰਗ ਦੀ ਖਿੱਚ ਪੈਦਾ ਹੋਏਗੀ, ਸਤ ਸੰਗਤ ਵਿੱਚੋਂ ਫਿਰ ਚਾਹ ਪੈਦਾ ਹੋਏਗਾ। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਲ ਬਿਨ ਭਗਤ ਨਾ ਹੋਏ ਤੇਰੀ। ਇਸ ਲਈ ਸੰਗਤ ਜੀ ਜੀਵਨ ਹਰ ਜਪ ਸਾਧ ਸੰਗ। ਇੱਥੇ ਇੱਕ ਬੇਨਤੀ ਤੁਹਾਨੂੰ ਕਰਨੀ, ਬਹੁਤ ਧਿਆਨ ਨਾਲ ਸੁਣਿਓ। ਇਹ ਜੀਵਨ ਦੀ ਸਮਝ ਆ ਜਾਏ, ਇਹ ਸਤਸੰਗ ਦੀ ਸਮਝ ਆ ਜਾਏ, ਸਿੱਖੀ ਦਾ ਜੀਵਨ ਨਿਰੰਤਰ ਚੱਲਦਾ ਰਹੇ। ਗੁਰੂ ਰਾਮਦਾਸ ਸਾਹਿਬ ਨੇ ਕਿਰਪਾ ਕੀਤੀ, ਆਰੰਭਤਾ ਹੋਈ ਸਰੋਵਰ ਸਾਹਿਬ ਦੀ, ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਰੋਵਰ ਨੂੰ ਪੱਕਿਆਂ ਕਰਕੇ ਹਰਿਮੰਦਰ ਸਾਹਿਬ ਬਣਾਇਆ। ਇਹ ਜੀਵਨ ਹੈ, ਯਾਦ ਰੱਖਿਓ। ਵੈਸੇ ਤਾਂ ਵਿਦਵਾਨਾਂ ਨੂੰ ਤੁਸੀਂ ਸੁਣਦੇ ਹੋ, ਹਰਿਮੰਦਰ ਸਾਹਿਬ ਕੋਈ ਅਜੂਬਾ ਨਹੀਂ ਹੈ, ਇਹ ਜੀਵਨ ਹੈ। ਉਦਾਹਰਣ ਦਿਆ ਤੁਹਾਨੂੰ ਐਸੇ ਮਹੀਨੇ ਦੀ ਘਟਨਾ। ਵੈਸੇ ਜਦੋਂ ਐਲਾਨ ਹੋ ਗਿਆ ਨਾ ਮੁਗਲੀਆ ਸਰਕਾਰ, ਸਮੇਂ ਸਮੇਂ 'ਤੇ ਦੋ ਥਾਵਾਂ ਤੋਂ ਸਿੱਖ ਨੂੰ ਤੋੜਨ ਦਾ ਯਤਨ ਕੀਤਾ, ਇੱਕ ਗੁਰਬਾਣੀ ਤੋਂ ਅਤੇ ਇੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ। ਕਦੇ ਕਿਹਾ ਗਿਆ ਵੀ ਅੱਜ ਵੀ ਕਹਿੰਦੇ ਲੋਕ ਉਹਦੇ ਲਈ ਇਸ਼ਨਾਨ ਦਾ ਕੀ ਫਾਇਦਾ? ਉਦਾਹਰਣ ਸੁਣਿਓ, ਗੁਰਬਾਣੀ ਨਾਲੋਂ ਵੀ ਤੋੜਿਆ ਜਾ ਰਿਹਾ, ਜਿਹਦੇ ਸਿੱਖ ਬਾਣੀ ਨਾਲੋਂ ਟੁੱਟ ਗਿਆ, ਇਹ ਜੀਵਨ ਖਤਮ ਹੋ ਜਾਏਗਾ। ਜੀਵਨ ਖਤਮ ਕੀ ਹੁੰਦਾ? ਮਰ ਜਾਣਾ। ਇਹ ਨਹੀਂ ਮਰ ਰਿਹਾ ਤੇ ਗੁਰਬਾਣੀ ਕਰਕੇ ਨਹੀਂ ਮਰ ਰਿਹਾ, ਇਹਨੂੰ ਪਤਾ ਲੱਗ ਗਿਆ ਸਰੀਰ ਦਾ ਮਰਨਾ ਮਰਨਾ ਨਹੀਂ। ਕਹਿੰਦੇ ਸਨ ਮਹਾਂਪੁਰਸ਼, ਮੈਂ ਸਰੀਰ ਦੇ ਮਰਨ ਨੂੰ ਮਰਨਾ ਨਹੀਂ ਮੰਨਦਾ, ਜ਼ਮੀਰ ਦੇ ਮਰ ਜਾਣ ਨੂੰ ਮਰਨਾ ਕਹਿਣਾ। ਉਹ ਕਿੱਦੇ ਹੁੰਦੇ ਜਿੱਦੇ ਰੱਬ ਦੇ ਨਾਮ ਨੂੰ ਟੁੱਟ ਗਿਆ? ਦੂਜੇ ਪਾਸੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, 1746 ਦਸੰਬਰ ਦੀ ਘਟਨਾ, 24 ਦਸੰਬਰ ਦੀ, ਬਾਬਾ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲੇ, ਜਿਨ੍ਹਾਂ ਨੇ ਬਾਬਾ ਮਹਿਤਾਬ ਸਿੰਘ ਦੇ ਨਾਲ ਮੱਸੇ ਰਿੰਗੜ ਦਾ ਸਿਰ ਲਾਇਆ ਸੀ, ਜਦੋਂ ਐਲਾਨ ਕਰਤਾ ਸੀ ਵੀ ਹਰਿਮੰਦਰ ਸਾਹਿਬ ਤੇ ਸਰੋਵਰ ਵਿੱਚ ਕਿਸੇ ਨੂੰ ਇਸ਼ਨਾਨ ਨਹੀਂ ਕਰਨ ਦੇਣਾ, ਇੱਥੋਂ ਜੀਵਨ ਮਿਲਦਾ ਜੀਵਨ ਨਹੀਂ ਮਿਲਣ ਦੇਣਾ, ਜੀਵਨ ਖਤਮ ਕਰਨਾ ਮੌਤ ਦੇਣੀ, ਦੋ ਤਰ੍ਹਾਂ ਦੀ ਮੌਤ ਹੈ, ਅਧਿਆਤਮਿਕ ਮੌਤ ਸੀ। ਤੇ ਅੱਜ ਵੀ ਤਾਂ ਸਿੱਖ ਨੂੰ ਮਾਰਨ ਦਾ ਯਤਨ ਕੀਤਾ, ਡਰਾਉਣ ਦਾ ਯਤਨ ਕੀਤਾ। ਜਿੰਨੀ ਦੇਰ ਤੁਹਾਡੇ ਕੋਲ ਬਾਣੀ ਹੈ, ਜਿੰਨੀ ਦੇਰ ਖੰਡੇ ਬਾਟੇ ਦਾ ਅੰਮ੍ਰਿਤ ਹੈ, ਜਿੰਨੀ ਦੇਰ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਜੁੜੇ ਹੋ, ਜਿੰਨੀ ਦੇਰ ਤੁਹਾਡੇ ਕੋਲ ਹਰਿਮੰਦਰ ਸਾਹਿਬ ਦੇ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਹੈ, ਸਰੀਰਾਂ ਦੇ ਬੰਦ ਬੰਦ ਕੱਟੇ ਜਾਂਦੇ ਰਹਿਣਗੇ, ਸਿੱਖ ਖਤਮ ਨਹੀਂ ਹੋਏਗਾ। ਸਰੀਰਾਂ ਦਾ ਖਤਮ ਹੋਣ ਦਾ ਕੀ ਹੈ? ਇਹ ਸਾਰਿਆਂ ਦੇ ਹੁੰਦੇ ਨੇ, ਆਪਾਂ ਅੱਗੇ ਲੜੀਵਾਰ ਸ਼ਬਦ ਪੜ੍ਹਾਂਗੇ, ਇਹ ਸਾਰਿਆਂ ਦੇ ਖਤਮ ਹੋਣੇ, ਪਰ ਸਿੱਖ ਨਹੀਂ ਖਤਮ ਹੋਇਆ, ਸਿੱਖੀ ਨਹੀਂ ਖਤਮ ਹੋਈ। ਇਹਨਾਂ ਐਲਾਨ ਕਰਤਾ, ਬੜੇ ਧਿਆਨ ਨਾਲ ਸੁਣਨਾ, ਜੀਵਨ ਹਰ ਜਪ ਸਾਧ ਸੰਗ, ਅਧਿਆਤਮਿਕ ਜੀਵਨ ਇੱਥੋਂ ਮਿਲਦਾ। ਕਿਉਂ? ਦੂਜਾ ਨੁਕਤਾ ਵੀ ਸੁਣਿਓ, ਕਈਆਂ ਨੇ ਇਹ ਵੀ ਕਿਹਾ ਪਿਛਲੇ ਸਮੇਂ ਵੀ ਵੇਖੋ ਜੀ ਤੁਹਾਡੇ ਪਿੰਡ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉਹ ਵੀ ਗੁਰੂ ਗ੍ਰੰਥ ਸਾਹਿਬ ਹੈ, ਹਰਿਮੰਦਰ ਸਾਹਿਬ, ਤੈਨੂੰ ਇਹ ਨਹੀਂ ਪਤਾ ਲੱਗਾ ਭਲਿਆ ਵੀ ਮੂਲ ਕੀ ਹੁੰਦਾ। ਸਿੱਖ ਸ਼ਬਦ ਦਾ ਆਸ਼ਕ ਹੈ, ਸ਼ਬਦ ਦਾ ਪੁਜਾਰੀ ਹੈ, ਸ਼ਬਦ ਦਾ ਪ੍ਰੀਤ ਕਰਨ ਵਾਲਾ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਿੱਥੇ ਹੋਇਆ? ਫਿਰ ਇਹ ਮੂਲ ਹੈ, ਇਹ ਧੁਰਾ ਹੈ। ਤਾਂ ਕਰਕੇ ਵਾਰ ਵਾਰ ਸਿੱਖ ਨੂੰ ਇੱਥੋਂ ਬੇਨਤੀ ਕਰਦਾ, ਜੀਵਨ ਮਿਲਦਾ। ਹੁਣ ਸੁਣਿਓ, ਜਦੋਂ ਉਹਨਾਂ ਐਲਾਨ ਕੀਤਾ ਨਾ, ਤੇ ਜਿਵੇਂ ਸਿੱਖਾਂ ਨੇ ਮਿਸਲਾਂ ਨੇ ਬਾਅਦ 'ਚ ਬੁੰਗੇ ਬਣਾਏ, ਇੱਥੇ ਮੁਗਲਾਂ ਨੇ ਬੁੰਗੇ ਬਣਾ ਲਏ ਸੀ ਚਾਰਾਂ ਗੁੱਠਾਂ 'ਤੇ, ਉੱਥੇ ਪਹਿਰੇਦਾਰ ਲਾ ਤੇ ਉਹਨਾਂ ਨੇ ਆਪਣੇ ਨੂੰ ਸਿੱਖ ਨੂੰ ਇਸ਼ਨਾਨ ਨਹੀਂ ਕਰਨ ਦੇਣਾ। ਧਿਆਨ ਨਾਲ ਸੁਣਿਓ, ਜੀਵਨ ਕੀ ਹੈ? ਤੇ ਹੁਣ ਸਿੱਖ ਕੀ ਕਰਦੇ ਨੇ? ਰਾਤ ਨੂੰ ਆਉਂਦੇ ਆ, ਦੇਖੋ ਅੱਜ ਤੁਹਾਡੇ ਕੋਲ ਗੱਡੀਆਂ ਨੇ, ਕਾਰਾਂ ਨੇ, ਰਹਿਣ ਵਸੇਰਾ ਮਿਲਦਾ ਹੈ, ਤੇ ਸਤਸੰਗ ਜੀ ਅੱਜ ਅਸੀਂ ਲੋਕ ਜਿਹੜੇ ਕੰਟੈਕਟ ਕਰਨ ਵਾਲੇ ਨੇ ਉਹਨਾਂ ਦੇ ਪਿੱਛੇ ਲਾ ਕੇ ਕੋਈ ਹੋਰ ਨਾ ਟੁੱਟੇ, ਪ੍ਰੀਤ ਬਣੇ ਗੁਰੂ ਚਰਨਾਂ ਨਾਲ ਗੱਲ ਇਹ ਨੇ। ਤੇ ਫਿਰ ਵੀ ਅਸੀਂ ਕਈ ਵਾਰੀ ਕਹਿੰਦੇ ਜੀ ਛੱਡੋ ਸਰਦੀ ਹੈ, ਸਿੱਖ ਰਾਤਾਂ ਨੂੰ ਇਸ਼ਨਾਨ ਕਰਨ ਆਉਂਦੇ ਰਹੇ ਘੋੜਿਆਂ ਤੇ ਚੜ੍ਹ ਕੇ, ਘੋੜੇ ਦੀ ਸਵਾਰੀ ਕਰਕੇ ਸੈਂਕੜੇ ਮੀਲਾਂ ਤੋਂ। ਉਹਨਾਂ ਨੇ ਫਿਰ ਕੀ ਕੀਤਾ, ਕਿਸੇ ਨੇ ਉਹਨਾਂ ਨੂੰ ਕਿਹਾ, ਕਹਿੰਦੇ ਤੁਸੀਂ ਚੈਲੰਜ ਕਰੋ, ਫਿਰ ਇਹ ਦਿਨ ਨੂੰ ਵੀ ਆਉਣਗੇ ਨਹੀਂ, ਰਾਤ ਨੂੰ ਆਉਂਦੇ ਰਹਿਣਗੇ, ਦਿਨ ਨੂੰ ਨਹੀਂ ਸੀ ਆਉਂਦੇ। ਤੇ ਕੀ ਕੀਤਾ ਉਹਨਾਂ ਨੇ, ਚੈਲੰਜ ਕੀਤਾ, ਕਹਿੰਦੇ ਜੇ ਸਿੱਖ ਹੋ, ਜੇ ਹਰਿਮੰਦਰ ਸਾਹਿਬ ਨਾਲ ਇੰਨਾ ਪਿਆਰ ਹੈ, ਫਿਰ ਦਿਨ ਨੂੰ ਇਸ਼ਨਾਨ ਕਰਕੇ ਵਿਖਾਓ। ਤੇ ਸਿੱਖਾਂ ਦੀ ਗਿਣਤੀ ਇੰਨੀ ਕੁ ਸੀ, ਉਹ ਵੀ ਹੁਣ ਆਪਾਂ ਸਮਝ ਰੂਪੋ ਜੰਗਲਾਂ 'ਚ ਰਹਿੰਦੇ ਸਨ। ਜੀਵਨ ਹਰ ਜਪ ਸਾਧ ਸੰਗ ਗੁਰਬਾਣੀ, ਜਿੱਥੇ ਪਹਿਲਾ ਪ੍ਰਕਾਸ਼, ਜਿੱਥੋਂ ਇੰਨੀਆਂ ਧੁਨਾਂ ਨਿਕਲਦੀਆਂ। ਤੇ ਕੀ ਕੀਤਾ, ਬਾਬਾ ਸੁੱਖਾ ਸਿੰਘ ਜੀ ਨੇ ਇੱਕ ਵਾਰੀ ਬਾਹਰ ਤੋਂ ਭੇਸ ਬਦਲਿਆ, ਮੂੰਹ ਬੰਨਿਆ, ਦੁਪਹਿਰ ਨੂੰ ਘੋੜਾ ਲੈ ਕੇ ਆਏ, ਕੀਤਾ ਇਸ਼ਨਾਨ। ਇੱਥੇ ਇੱਕ ਨੁਕਤਾ ਹੈ, ਉਹਨਾਂ ਚਿਰ ਉਹ ਮਰਜ਼ਾਦਾ ਚੱਲੀ ਤੇ ਉਹਨਾਂ ਨੇ ਸਾਧ ਸੰਗਤ ਜੀ ਕਰਕੇ ਨਾ ਇਸ਼ਨਾਨ ਤੇ ਇਸ਼ਨਾਨ ਕਰਨ ਲੱਗਿਆ, ਆਪਣੇ ਸਿਰ ਦਾ ਜੂੜਾ ਥੋੜ੍ਹਾ ਜਿਹਾ ਨੰਗਾ ਕਰਕੇ, ਚਾਰ ਚੂੜੇ ਕਹਿ ਲਓ ਅੰਮ੍ਰਿਤ ਜਲ ਦੇ ਅੰਮ੍ਰਿਤ ਸਰੋਵਰ ਚੋਂ ਪਾਏ, ਤੇ ਜਕਾਰਾ ਛੱਡਦੇ ਸ਼ਬਦ ਕਹਿ, ਕਹਿੰਦੇ ਤੁਹਾਡਾ ਚੈਲੰਜ ਕਬੂਲਿਆ, ਇਸ਼ਨਾਨ ਵੀ ਕਰ ਲਿਆ, ਇਸ ਅੰਮ੍ਰਿਤ ਸਰੋਵਰ 'ਚ ਅਸੀਂ ਇਸ਼ਨਾਨ ਕਰਕੇ ਅਮਰ ਹੁੰਦੇ ਹਾਂ, ਆਹ ਚੱਲਿਆ ਗੁਰੂ ਕਾ ਸਿੱਖ, ਜੇ ਮੁਕਾਬਲਾ ਕਰਨਾ ਤੇ ਕਰੋ, ਦਿਨ ਵੀ ਇਸ਼ਨਾਨ ਕੀਤਾ ਹੈ, ਇੱਥੋਂ ਜੀਵਨ ਮਿਲਦਾ। ਤੇ ਅੱਜ ਦਾ ਬੁੱਧੀਜੀਵੀ ਕਹੇਗਾ, ਵੇਖੋ ਜੀ ਇਸ਼ਨਾਨ ਪਿੱਛੇ ਜ਼ਿੰਦਗੀ ਗਵਾਉਣੀ, ਕੌਮਾਂ ਅਣਖਾਂ ਨਾਲ ਜਿਉਂਦੀਆਂ, ਇਹ ਜੀਵਨ ਕੀ ਹੈ, ਜੀਵਨ ਸਰੀਰ ਦਾ ਜੀਵਨ ਨਹੀਂ ਹੈ, ਇਹ ਹੈ ਜੀਵਨ ਹਰ ਜੀਵਨ, ਜੀਵਨ ਹਰ ਜਪ ਸਾਧ ਸੰਗ। ਇਸ ਲਈ ਪਰਮਾਤਮਾ ਦੇ ਸਿਮਰਨ ਵਿੱਚੋਂ ਇਹ ਜੀਵਨ ਨਿਕਲਦਾ, ਜਿਹੜਾ ਪਰਮਾਤਮਾ ਦੇ ਸਿਮਰਨ ਤੋਂ ਜੀਵਨ ਨਿਕਲਦਾ ਨਾ। ਇੱਕ ਨੁਕਤਾ ਗੁਰਬਾਣੀ ਦੇ ਸਿਧਾਂਤ ਦਾ ਹੋਰ ਲਿਓ, ਉਹ ਕਿਹੜਾ, ਉਹਨੂੰ ਪਤਾ ਲੱਗ ਜਾਂਦਾ ਵੀ ਮੌਤ ਹੈ ਹੀ ਨਹੀਂ। ਆਹ ਗੱਲ ਨੂੰ ਧਿਆਨ ਨਾਲ ਸੁਣਿਓ, ਵੈਸੇ ਵੇਦਾਂ ਸ਼ਾਸਤਰਾਂ ਨੇ ਅੱਠ ਤਰ੍ਹਾਂ ਦੀ ਮੌਤ ਮੰਨੀ ਹੈ, ਪੜ੍ਹੇ ਲਿਖੇ ਜਾਣਦੇ, ਆਰਥਿਕ ਮੌਤ, ਸਮਾਜਿਕ ਮੌਤ, ਸਰੀਰਕ ਮੌਤ, ਅਧਿਆਤਮਿਕ ਮੌਤ, ਇਹ ਅੱਠ ਤਰ੍ਹਾਂ ਦੀ ਮੌਤ ਮੰਨੀ ਹੈ। ਪਰ ਜਿਹੜੀ ਸਰੀਰਕ ਮੌਤ ਹੈ ਨਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਹੜਾ ਨਾਮ ਨਾਲ ਜੁੜ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਵੀ ਮੌਤ ਹੈ ਹੀ ਨਹੀਂ। ਬਾਣੀ 'ਚ ਇਹ ਵੀ ਵਸਤਾ ਨਾ, ਜਿੱਥੇ ਸਰੀਰਕ ਮੌਤ ਦੀ ਗੱਲ ਕੀਤੀ ਹੈ ਉੱਥੇ ਵੀ ਵਸਤਾ ਨਾ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਂ ਚਲਤ ਭਇਆ। ਉਹਨੂੰ ਪਤਾ ਲੱਗ ਜਾਂਦਾ ਮਰਨ ਹਾਰ ਇਹੋ ਜੀਅਰਾ ਨਹੀਂ, ਇਹ ਮਰਨਾ ਨਹੀਂ ਹੈ, ਇਹਦਾ ਸਰੀਰ ਤਾਂ ਬਦਲਣਾ, ਇਹ ਤਾਂ ਉਹਦਾ ਖੇਡ ਹੈ। ਇਸ ਲਈ ਉਹਨੂੰ ਜੀਵਨ ਪਰ ਉਹ ਮਿਲਦਾ ਕਿੱਥੋਂ ਹੈ, ਜਿਹਨੂੰ ਇਹ ਜੀਵਨ ਮਿਲ ਗਿਆ, ਸਾਰਾ ਮਹੀਨਾ ਜਿਹੜਾ ਇਹਨਾਂ ਘਟਨਾਵਾਂ ਦਾ ਪ੍ਰਤੀਕ ਹੈ ਨਾ, ਉਹਨਾਂ 7 ਤੇ 9 ਸਾਲ ਦੀ ਉਮਰ ਵਿੱਚ ਵੀ ਸ਼ਹੀਦ ਹੋਣਾ ਲੋੜਿਆ ਸਾਡੇ ਬਾਬਿਆਂ ਨੇ, ਸਰੀਰਕ ਜੀਵਨ ਨਹੀਂ ਲੋੜਿਆ, ਕਿਉਂਕਿ ਉਹਨਾਂ ਕੋਲ ਉਹ ਜੀਵਨ ਹੈ ਜਿਹੜਾ ਅਸਲੀ ਜੀਵਨ ਹੈ। ਉਹਨਾਂ ਨੇ ਵੇਖੋ ਸਰੀਰ ਨਹੀਂ ਪਿਆਰਾ ਰੱਖਿਆ, ਇਸ ਲਈ ਸਾਹਿਬ ਨੇ ਕਿਹਾ ਉਹ ਜਿਹੜਾ ਜੀਵਨ ਹੈ ਉਹ ਪ੍ਰਭੂ ਦੇ ਸਿਮਰਨ ਵਿੱਚੋਂ, ਪਰਮਾਤਮਾ ਦੀ ਬੰਦਗੀ ਵਿੱਚੋਂ, ਇਬਾਦਤ ਵਿੱਚੋਂ ਨਿਕਲਦਾ। ਤੇ ਮਿਲਦਾ ਕਿੱਥੋਂ ਹੈ, ਜੀਵਨ ਹਰ ਜਪ ਸਾਧ ਸੰਗ। ਇੱਕ ਬੇਨਤੀ ਤੀਜੀ, ਹਰ ਜਪ ਮੰਤਾ ਰਸਨਾ ਨਾਮ ਤੇ ਆਇਆ, ਇਹਨੂੰ ਇਹਦੇ ਨਾਲ ਜੋੜਿਓ ਕਿੱਦਾਂ, ਇਹਨੂੰ ਬਹੁਤ ਸਤਿਕਾਰ ਜੋ ਗਿਆਨੀ ਸੰਤ ਸਿੰਘ ਜੀ ਮਸਕੀਨ ਉਹਨਾਂ ਦੀ ਰਸਮਾਂ ਤੋਂ ਆਪ ਜੀ ਨੂੰ ਸੁਣਿਆ ਹੋਏਗਾ ਕਿ ਗੁਰਬਾਣੀ ਤੇ ਨਾਮ ਬਹੁਤ ਦੁਨੀਆਂ ਪੜ੍ਹਦੀ ਹੈ ਪਰ ਜਪਦੀ ਬਹੁਤ ਘੱਟ ਹੈ। ਕਿਉਂ ਭਲਾ, ਕਿਉਂਕਿ ਜਪ ਦਾ ਅਰਥ ਹੁੰਦਾ ਰਸਨਾ ਨਾਲ ਬੋਲਣਾ, ਮੰਤਾ ਨੂੰ ਰਸਨਾ ਨਾਮ ਤੇ ਆਇਆ, ਕੰਨਾਂ ਨਾਲ ਸੁਣਨਾ। ਜੇ ਤਾਂ ਰਸਨਾ ਪੜ੍ਹਦੀ ਰਹੀ ਕੁਝ ਫਲ ਹੈ, ਪਰ ਜੇ ਕੰਨ ਸੁਣ ਲੈਣ ਇਹ ਸਰਵਣ ਹੋ ਮੇਰੇ, ਉਹ ਸੱਚ ਹੈ ਸੁਣਨਾ ਨੂੰ ਪਠਾਏ, ਸੱਚ ਹੈ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਹਦੇ ਸੁਣਨ ਲੱਗ ਪਏ ਕੀ ਹੋਏਗਾ, ਜਿੱਤ ਸੁਣੀ ਮਨ ਤਨ ਹਰਿਆ ਹੋਇਆ, ਮੰਤਾ ਰਸਨਾ ਨਾਮ ਤੇ ਆਇਆ। ਰੱਬ ਦੇ ਨਾਮ ਦਾ ਸੰਬੰਧ, ਇਸ ਸੱਚੇ ਭੋਜਨ ਦਾ ਸੰਬੰਧ ਰਸਨਾ ਤੇ ਕੰਨਾਂ ਦਾ ਹੈ, ਜਿਵੇਂ ਸਰੀਰ ਦੇ ਭੋਜਨ ਦਾ ਸੰਬੰਧ ਹੱਥਾਂ ਤੇ ਮੂੰਹ ਦਾ। ਖਿਆਲ ਕਰਿਓ, ਮੱਥਾਂ ਤੇ ਮੂੰਹ ਦਾ, ਰਸਨਾ ਤੇ ਦੰਦਾਂ ਦਾ ਤੇ ਹੱਥਾਂ ਦਾ ਸੰਬੰਧ ਹੈ ਸਰੀਰ ਦੇ ਭੋਜਨ ਨਾਲ, ਮਨ ਦੇ ਭੋਜਨ ਦਾ ਸੰਬੰਧ ਹੈ ਹੱਥਾਂ ਨਾਲ ਤੇ ਵਾਹਿਗੁਰੂ ਰਸਨਾ ਨਾਲ ਤੇ ਕੰਨਾਂ ਨਾਲ। ਜਪਣਾ ਕੀ ਹੈ, ਤਾਂ ਹੀ ਵੇਖੋ ਰੱਬੀ ਬਾਣੀ ਨਾ ਜਿਹੜੀ ਜਪਜੀ ਸਾਹਿਬ, ਇਹ ਤੋਂ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਨੇ ਹੋਰ ਬਾਣੀਆਂ ਬਹੁਤ ਪਹਿਲਾਂ ਉਚਾਰੀਆਂ ਨੇ, ਪੱਟੀ ਲਿਖੀ ਬਾਣੀ ਸਭ ਤੋਂ ਪਹਿਲੀ ਬਾਣੀ, ਇਹ ਰੱਬੀ ਬਾਣੀ ਤੇ ਸ਼ੇਖਰਲੀ ਬਾਣੀ ਦੇ ਕੀ ਟਾਈਮ ਵਿੱਚ ਆ ਜਾਂਦੀ, ਪਰ ਮੁੱਢ ਵਿੱਚ ਰੱਖਿਆ ਜਪ। ਕਿਉਂ, ਜਪ ਕਰ, ਬੋਲ ਵੀ ਤੇ ਸੁਣ ਵੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਨੂੰ ਸੁਣ। ਤੇ ਸੁਣਦਿਆਂ ਕੀ ਹੋਏਗਾ, ਧੁਨ ਮੈਂ ਧਿਆਨ, ਧਿਆਨ ਮੈਂ ਜਾਣੇ ਆ ਗੁਰਮੁਖ ਅਕਥ ਕਹਾਣੀ, ਫਿਰ ਪਤਾ ਲੱਗੇਗਾ ਇਹ ਜੀਵਨ ਹੈ ਕਿ। ਜਿੰਨੇ ਇਹ ਜੀਵਨ ਮਿਲ ਗਿਆ ਉਹਦੇ ਕੀ ਕਿਹਾ, ਉਹਦੇ ਕਿਹਾ ਮਰਨ ਮੁਣਸਾ ਸੂਰਿਆ ਹੱਕ ਹੈ ਜੇ ਹੋਏ ਮਰੇ ਪਰਿਵਾਰ। ਜਿਹਨਾਂ ਨੂੰ ਇਹ ਜੀਵਨ ਮਿਲ ਜਾਂਦਾ ਉਹ ਖੂਨੀ ਹਾਥੀ ਦੇ ਸਾਹਮਣੇ ਬਰਸ਼ੇ ਲੈ ਕੇ ਖੜ ਜਾਂਦੇ ਆ, ਉਹਨਾਂ ਨੂੰ ਪਤਾ ਮੈਂ ਤੇ ਜਿਉਂ ਹੀ ਰਿਹਾ, ਮਰਨਾ ਥੋੜ੍ਹੀ ਹੈ। ਉਹਨਾਂ ਨੇ ਮਾਰਨ ਦਾ ਯਤਨ ਕੀਤਾ ਹੈ, ਸਰੀਰ ਖਤਮ ਕਰ ਦਿੱਤੇ, ਪਰ ਯਾਦ ਰੱਖਿਓ ਸਿੱਖ ਥੋੜ੍ਹੀ ਮਰਿਆ, ਉਹ ਸਦਾ ਜਿਉਂਦੇ ਨੇ। ਉਹ ਮਰ ਜਾਂਦੇ ਨੇ ਜਿਨ੍ਹਾਂ ਦੇ ਕੋਲ ਰੱਬ ਦਾ ਨਾਮ ਨਹੀਂ, ਜਿਨ੍ਹਾਂ ਦੇ ਕੋਲ ਨਾਮ ਹੈ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੈ ਸੋ ਬਣਾਓਏ, ਇਹ ਮਾਇਆ ਕੀ ਸੋਭਾ ਚਾਰ ਦਿਹਾੜਾ ਜਾਂਦੀ ਬਿਲ ਬਣਾਓਏ। ਮਾਇਆ ਦੀ ਸੋਭਾ ਵਾਲੇ ਮਰ ਜਾਂਦੇ ਹੈ ਜਿਨ੍ਹਾਂ ਦੇ ਪੱਲੇ ਨਾਮ ਹੈ ਨਾ। ਦੁਫਾੜ ਕਰ ਦਿੱਤੇ ਗਏ 10 ਨਵੰਬਰ 1675 ਨੂੰ ਭਾਈ ਮਤੀ ਦਾਸ ਸਾਹਿਬ, ਪਰ ਅੱਜ ਵੀ ਜਿਉਂਦੇ ਨੇ, ਅਮਰ ਨੇ, ਸਦਾ ਰਹਿਣਗੇ। ਇਸ ਲਈ ਜੀਵਨ ਹੈ ਜਿਹੜਾ ਇਹ ਪਰਮਾਤਮਾ ਦੇ ਨਾਮ ਤੇ ਸਤਸੰਗਤ ਵਿੱਚੋਂ ਮਿਲਦਾ ਹੈ ਜੀ। ਰਹਾਓ ਦੇ ਕੇ ਸਾਹਿਬ ਕਿਰਪਾ ਕਰਦੇ ਹਨ,
ਅਨੇਕ ਪ੍ਰਕਾਰੀ ਵਸਤਰ ਉਡਾਏ।
ਹੁਣ ਮਨ ਦੇ ਕੱਪੜਿਆਂ ਦੀ ਗੱਲ ਕਰਦੇ, ਉਡਾਏ ਦਾ ਅਰਥ ਹੁੰਦਾ ਪਹਿਨਣਾ, ਉੱਡਣਾ। ਕਹਿੰਦੇ ਮੈਨੂੰ ਅਨੇਕਾਂ ਤਰ੍ਹਾਂ ਦੇ ਜਿਹੜੇ ਵਸਤਰ ਨੇ ਉਹ ਪਹਿਨ ਲਏ ਨੇ।
ਹਣ ਦਿਨ ਕੀਰਤਨ ਹਰ ਗੁਣ ਗਾਏ।
ਕਿੰਨਾ ਨੇ ਪਹਿਨ ਲਿਆ? ਜਿਨ੍ਹਾਂ ਨੇ ਦਿਨ ਰਾਤ ਪਰਮਾਤਮਾ ਦੀ ਕੀਰਤੀ ਕੀਤੀ ਹੈ, ਉਹਦਾ ਕੀਰਤਨ ਕੀਤਾ, ਸੁਣਿਆ ਹੈ, ਬਾਣੀ ਸੁਣੀ ਹੈ, ਨਾਮ ਸੁਣਿਆ, ਜਿਹੜੇ ਅੱਠੇ ਪੈਰ 24 ਘੰਟੇ ਨਿਸ ਵਸਰ ਆਣ ਦਿਨ ਡੇ ਨਾਈਟ ਦਿਨ ਰਾਤ ਉਹਦੇ ਨਾਮ ਨਾਲ ਜੁੜੇ ਰਹਿੰਦੇ ਨੇ ਨਾ, ਸਮਝੋ ਉਹਨਾਂ ਕੋਲ ਮਨ ਦੇ ਕੱਪੜੇ ਹੈ। ਤੁਸੀਂ ਰੱਬ ਦੇ ਪਿਆਰਿਆਂ ਨੂੰ ਵੇਖੋ, ਬੜੀਆਂ ਘਟਨਾਵਾਂ ਨੇ। ਸਾਡੇ ਕੋਲ 50-50 ਸੂਟ ਕੱਪੜੇ ਹੁੰਦੇ, ਸਾਡੇ ਫਿਰ ਵੀ ਫਿੱਟ ਨਹੀਂ ਆਉਂਦੇ, ਆਹ ਚੰਗਾ ਨਹੀਂ, ਆਹ ਚੰਗਾ। ਵੇਖੋ ਸਰੀਰ ਹੁੰਦੇ ਦਾ ਬਦਲਦਾ, ਧਿਆਨ ਨਾਲ ਸੁਣਿਓ। ਹੁਣ ਜਵਾਨੀ ਨੂੰ ਤੇ ਕੋਈ ਰੋਕ ਨਹੀਂ ਸਕਦਾ, ਬੁਢੇਪਾ ਤੇ ਆਏਗਾ ਹੀ, ਬਚਪਨ ਹੀ ਰੋਕਿਆ ਗਿਆ, ਜਵਾਨੀ ਆ ਗਈ। ਬੰਦਾ ਆਪਣੀ ਸੁੰਦਰਤਾ ਬਚਾਉਣੀ ਚਾਹੁੰਦਾ ਕੱਪੜਿਆਂ ਨਾਲ। ਗੁਰੂ ਗ੍ਰੰਥ ਸਾਹਿਬ ਕਹਿੰਦੇ ਕੱਪੜੇ ਸੁੰਦਰਤਾ ਨਹੀਂ ਬਚਾਉਂਦੇ, ਸੁੰਦਰਤਾ ਵੀ ਪਰਮਾਤਮਾ ਦਾ ਨਾਮ ਬਚਾਉਂਦਾ ਹੈ, ਜਿਨ੍ਹਾਂ ਦੇ ਪੱਲੇ ਉਹ ਹੈ। ਇਸ ਲਈ ਮਨ ਸੁੰਦਰ ਹੋ ਜਾਏ, ਇਹ ਮਨ ਸੁੰਦਰ ਆਪਣਾ ਇਹ ਸੁੰਦਰ ਕਰ। ਜਦੋਂ ਪਰਮਾਤਮਾ ਦੇ ਨਾਮ ਨਾਲ ਜਿਹੜੇ ਜੁੜਦੇ ਨੇ ਉਹ ਆਏ ਸਮਝ ਲਓ ਵੀ ਮਨ ਦੇ ਤੌਰ ਤੇ ਅਨੇਕਾਂ ਤਰ੍ਹਾਂ ਦੇ ਉਹਨਾਂ ਨੇ ਕੱਪੜੇ ਪਹਿਨੇ ਹਨ ਜੀ।
ਹਸਤੀ ਰੱਥ ਅਸ ਅਸਵਾਰੀ।
ਹਸਤੀ ਹਾਥੀ, ਰੱਥ ਅਸ, ਅਸ ਕਹੀਏ ਘੋੜੇ ਤੇ ਘੋੜਿਆਂ ਦੇ ਪਿੱਛੇ ਚੱਲਣ ਵਾਲਾ ਰੱਥ। ਕਹਿੰਦੇ ਮੰਨ ਲਓ ਉਹਨਾਂ ਨੇ ਅਨੇਕਾਂ ਤਰ੍ਹਾਂ ਦੇ ਹਾਥੀਆਂ ਦੀ, ਅੱਗੇ ਸਵਾਰੀ ਦੇ ਹੀ ਤਰੀਕੇ ਸਨ ਕਨਵੈਂਸ, ਅਨੇਕਾਂ ਤਰ੍ਹਾਂ ਦੇ ਉਹਨਾਂ ਨੇ ਘੋੜਿਆਂ ਤੇ ਰੱਥਾਂ ਦੀ ਸਵਾਰੀ ਕੀਤੀ ਹੈ, ਜਿਨ੍ਹਾਂ ਦਾ ਜ਼ਿਕਰ ਸਤਿਗੁਰੂ ਅੱਗੇ ਕਰਦੇ ਹਨ ਜੀ।
ਹਰ ਕਾ ਮਾਰਗ ਹਿਰਦੈ ਨਿਹਾਰੀ।
ਜਿਨ੍ਹਾਂ ਨੇ ਪਰਮਾਤਮਾ ਦਾ ਰਸਤਾ ਹਿਰਦੇ ਚ ਨਿਹਾਰ ਲਿਆ, ਕਿਵੇਂ ਨਿਹਾਰ ਲਿਆ? ਵੀ ਆਹ ਰਾਹ ਹੈ। ਵੇਖੋ ਪੂਛ ਤਾਂ ਹੈ ਪਾਤਕ ਤੇ ਮਾਰਗ ਨਾ ਧਾਰੈ ਪਗ, ਪ੍ਰੀਤਮ ਕੈ ਦੇਸ ਕੈਸਾ ਬਾਤਨ ਸੋਝਾਈ ਹੈ। ਭਾਈ ਗੁਰਦਾਸ ਸਾਹਿਬ, ਮਾਰਗ ਪੁੱਛ ਲੈਣਾ ਕਾਫੀ ਨਹੀਂ ਹੈ, ਚੱਲਣਾ ਵੀ ਜ਼ਰੂਰੀ ਹੈ, ਤੇ ਚੱਲਣ ਲਈ ਅਰਦਾਸ ਜ਼ਰੂਰੀ ਹੈ। ਆਪਣੇ ਭਰੋਸੇ ਨਾ ਚੱਲਿਓ, ਡਿਗਡਗਾ ਜਾਵਾਂਗੇ, ਡੋਲ ਜਾਵਾਂਗੇ। ਇਹਦਾ ਸਮਰੱਥ ਗੁਰੂ ਸਰਹੱਦ ਧਰਿਓ, ਉਹ ਚਲਾਉਂਦਾ ਹੈ। ਹਿਰਦੈ ਨਿਹਾਰੀ, ਜਦੋਂ ਹਿਰਦੇ ਅੰਦਰ ਜਿਹਨੇ ਮਾਲਕ ਦਾ ਸਮਝੋ ਮਾਰਗ ਚੁਣ ਲਿਆ ਨਾ, ਉਹਨੂੰ ਫਿਰ ਹਾਥੀਆਂ ਤੇ ਰੱਥਾਂ ਦੀ ਭਾਲ, ਬਾਹਰ ਦੇ ਪਦਾਰਥਾਂ ਦੀ ਨਹੀਂ, ਗੱਡੀਆਂ ਦੀ ਨਹੀਂ। ਠੀਕ ਹੈ ਸਾਧਨ ਨੇ, ਪਰ ਉਹਨਾਂ ਦੀ ਜਿਹੜੀ ਪਕੜ ਹੈ, ਅਟੈਚਮੈਂਟ ਹੈ, ਉਹ ਸਾਧਨਾਂ ਨਾਲ ਨਹੀਂ, ਉਹ ਮਨ ਦੇ ਤੌਰ ਤੇ ਜਿਨ੍ਹਾਂ ਨੇ ਪਰਮਾਤਮਾ ਦਾ ਮਾਰਗ ਫੜਿਆ, ਸਮਝ ਉਹਨਾਂ ਕੋਲੇ ਅਨੇਕ ਤਰ੍ਹਾਂ ਦੇ ਚੜ੍ਹਨ ਦੇ ਸਾਧਨ ਹਨ ਜੀ।
ਮਨ ਧਨ ਅੰਤਰ ਚਰਨ ਧਿਆਇਆ।
ਹੁਣ ਗੱਲ ਜਿੱਥੋਂ ਆਰੰਭ ਹੋਈ ਸੀ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ, ਮਨ ਤਰ ਅੰਤਰ, ਮਨ ਤੇ ਤਨ ਦੇ ਵਿੱਚ ਚਰਨ ਧਿਆਇਆ। ਕਿਹੜੇ ਚਰਨ? ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਦੇ ਉਪਾਲ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ, ਗੁਰੂ ਕੀ ਬਾਣੀ ਮਨ ਤੇ ਤਨ ਵਿੱਚ ਵਸ ਗਈ, ਜਿਨ੍ਹਾਂ ਦੇ ਅੰਦਰ ਜੀ
ਹਰ ਸੁਖ ਨਿਧਾਨ ਨਾਨਕ ਦਾਸ ਪਾਇਆ।
ਸਤਿਗੁਰੂ ਕਹਿੰਦੇ ਉਹਨਾਂ ਨੇ ਸਮਝ ਲਓ ਤੁਸੀਂ ਸੁੱਖਾਂ ਦਾ ਖਜ਼ਾਨਾ ਜਿਹੜਾ ਸੁੱਖ ਨਿਧਾਨ ਉਹ ਪਾ ਲਿਆ, ਤੇ ਸੁੱਖਾਂ ਦੀ ਸੁੱਖ ਆ ਜਾਣ। ਇੱਕ ਨੁਕਤਾ ਸੁਣਿਓ ਅਗਲੀ ਵਿਚਾਰ ਤੋਂ ਪਹਿਲਾਂ, ਕਿਹੜਾ ਤਰੀਕਾ ਹੈ ਦੁਨੀਆਂ ਦੇ ਇਤਿਹਾਸ ਵਿੱਚ ਜਿਹੜਾ ਤਸ਼ੱਦ ਦੋ ਗੱਲਾਂ ਸੁਣਿਆ ਜੀ ਅੱਜ ਦੇ ਸਮੇਂ ਮੁਤਾਬਕ? ਦੁਨੀਆਂ ਦੇ ਦੋ ਵਿਦਵਾਨਾਂ ਨੇ ਲਿਖਿਆ, ਕਈ ਵਾਰੀ ਨਾਮ ਵਿਸਰ ਜਾਂਦੇ ਨੇ, ਚਿਰ ਤੋਂ ਪੜੀ ਗੱਲ। ਉਹ ਕਹਿੰਦਾ ਦੁਨੀਆਂ ਦਾ ਕੋਈ ਤਸ਼ੱਦਦ ਨਹੀਂ ਜਿਹੜਾ ਸਿੱਖਾਂ ਤੇ ਨਹੀਂ ਵਰਤਿਆ ਗਿਆ, ਤਸ਼ੱਦਦ ਯਹੂਦੀਆਂ ਤੇ ਹੋਏ। ਇੱਕ ਬੇਨਤੀ ਹੋਰ ਕਰਾਂ ਇਸ ਮੀਡੀਆ ਰਾਹੀਂ, ਅੱਜ ਸਾਡੇ ਬੰਦੇ ਕਹਿੰਦੇ ਸਿੱਖਾਂ ਨੂੰ ਯਹੂਦੀਆਂ ਤੋਂ ਸਿੱਖਣ ਦੀ ਲੋੜ ਹੈ, ਕਿਉਂ? ਸਾਡਾ ਆਪਣਾ ਇਤਿਹਾਸ ਮਾੜਾ। ਉਹਨਾਂ ਦੇ ਸਾਹਮਣੇ ਆਪਸ਼ਨ ਕੋਈ ਨਹੀਂ ਸੀ, ਦੁਨੀਆਂ 'ਚ ਗੱਲ ਜਾ ਰਹੀ ਸੁਣਿਓ। ਯਹੂਦੀਆਂ ਨੂੰ ਜਦੋਂ ਹਿਟਲਰ ਮਾਰਦਾ ਨਾ, ਆਪਸ਼ਨ ਨਹੀਂ ਸੀ ਉਹਨਾਂ ਸਾਹਮਣੇ, ਕੋਈ ਆਪਸ਼ਨ ਹੁੰਦੀ ਸ਼ਾਇਦ ਡੋਲ ਜਾਂਦਾ, ਤੁਸੀਂ ਪੜ੍ਹੇ ਲਿਖੇ ਹੋ। ਪਰ ਸਿੱਖਾਂ ਦੇ ਸਾਹਮਣੇ ਆਪਸ਼ਨ ਹੈ, ਗੁਰੂ ਅਰਜਨ ਦੇਵ ਸਾਹਿਬ ਦੇ ਸਾਹਮਣੇ ਆਪਸ਼ਨ ਹੈ, ਮੌਕਾ ਹੈ, ਸਿੱਖੀ ਛੱਡੋ, ਦੀਨ ਚਾਹ ਦਿਓ। ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਸੀ ਕਾਜ਼ੀ ਅਬਦੁਲ ਵਹਾਬ ਵੋਹਰਾ ਨੇ 11 ਨਵੰਬਰ 1675 ਨੂੰ, ਸ਼ਹੀਦੀ ਵਾਲੇ ਦਿਨ, ਕਹਿੰਦੇ ਸੀ ਤੁਸੀਂ ਦੀਨ ਕਬੂਲ ਲਓ, ਤੁਹਾਨੂੰ ਹਿੰਦ ਦੇ ਪੀਰ ਬਣਾ ਦਿੱਤਾ ਜਾਏਗਾ। ਇਸ ਦੇਸ਼ ਦਾ ਸਭ ਤੋਂ ਵੱਡਾ ਇਸਲਾਮ ਦਾ ਪੀਰ ਤੁਸੀਂ ਹੋਵੋਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹਨੂੰ ਰੱਬ ਪੀਰ ਬਣਾਏ ਉਹਨੂੰ ਤੁਹਾਡੀਆਂ ਪੀਰੀਆਂ ਦੀ ਲੋੜ ਨਹੀਂ। ਪੀਰ ਬੰਦੇ ਥੋੜੀ ਬਣਾਉਂਦੇ, ਅੱਜ ਇੱਦਾਂ ਹੀ ਹੁੰਦਾ, ਪੀਰ ਪਰਮਾਤਮਾ ਬਣਾਉਂਦਾ ਹੈ, ਉਹਦੀ ਅਵਸਥਾ ਹੈ। ਖੈਰ ਆਪਣੇ ਇਤਿਹਾਸ ਤੋਂ ਕੀ ਸਿੱਖਣਾ, ਜਿਹੜੀ ਗੱਲ ਆਪਾਂ ਸਮਝਣ ਲੱਗੇ ਸਾਂ, ਸੁੱਖਾਂ ਦਾ ਖਜ਼ਾਨਾ ਤੇ ਜਿਹੜਾ ਸੁਖੀ ਹੋ ਗਿਆ, ਕਿਹੜਾ ਤਸ਼ੱਦ ਦਾ ਜਿਹੜਾ ਸਿੱਖ ਤੇ ਨਹੀਂ ਵਰਤਿਆ ਪਰ ਸਿੱਖ ਨੂੰ ਦੁਖੀ ਨਹੀਂ ਕਰ ਪਾਏ। ਮਾਹੌਲ ਚੱਲ ਰਿਹਾ, ਯਤਨ ਕੀਤਾ ਜਾ ਰਿਹਾ ਸਿੱਖ ਨੂੰ ਦੁਖੀ ਕੀਤਾ ਜਾਏ। ਉਹ ਕਰਤੇ ਦੀਆਂ ਬਾਤਾਂ ਤੇ ਉਹਦੀਆਂ ਖੇਡਾਂ ਨੇ, ਦੁਖੀ ਉਹ ਹੋ ਜਾਂਦੇ ਜਿਹੜੇ ਸਿੱਖ ਨੂੰ ਦੁਖੀ ਕਰਨਾ ਚਾਹੁੰਦੇ। ਪਰ ਸਿੱਖ ਦਾ ਭਰੋਸਾ ਹੋਵੇ, ਨਾ ਮਾਤਰ ਨਾ ਹੋਵੇ। ਇਸ ਲਈ ਸਤਿਗੁਰੂ ਕਿਰਪਾ ਕਰਨ, ਜਿਨ੍ਹਾਂ ਦੇ ਮਨ ਤੇ ਤਨ ਦੇ ਅੰਦਰ ਵਸ ਗਿਆ ਉਹਨਾਂ ਨੇ ਸੁੱਖਾਂ ਦਾ ਖਜ਼ਾਨਾ, ਸੁੱਖਾਂ ਦਾ ਉਹ ਨਿਧਾਰ ਪ੍ਰਭੂ ਪਰਮਾਤਮਾ ਪ੍ਰਾਪਤ ਕਰ ਲਿਆ। ਇੱਥੇ ਮੁੱਖ ਵਾਕ ਵਿਚਾਰ ਦੀ ਸੰਪਰੰਭਾ ਕੀਤੀ ਹੈ। ਅਗਲੀ ਵਿਚਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ 851 ਨੰਬਰ ਅੰਗ ਤੋਂ ਜਿਹੜੀ ਲੜੀਵਾਰ ਕਥਾ ਚੱਲ ਰਹੀ ਹੈ ਬਿਲਾਵਲ ਕੀ ਵਾਰ ਦੀ, ਗੁਰੂ ਰਾਮਦਾਸ ਸਾਹਿਬ ਦੇ ਬਚਨ ਨੇ, ਉਹਦੇ ਨਾਲ ਜੁੜਨਾ ਕਰੀਏ ਜੀ।
ਮਹੱਲਾ ਤੀਜਾ, ਇਹ ਮਨ ਗੁਰ ਕੀ ਸਿੱਖ ਸੋਣਾ ਪਾਏ ਹੈ ਗੁਣੀ ਨਿਧਾਨ।
ਦੇਖੋ ਉੱਥੇ ਬਚਨ ਆ ਗਿਆ, ਹਰ ਸੁੱਖ ਨਿਧਾਨ ਨਾਨਕ ਦਾਸ ਪਾਇਆ। ਤੇ ਇਹ ਬੇਨਤੀ ਕਰਦੇ ਹਾਂ, ਬਿਲਾਵਲ ਕੀ ਵਾਰ ਹੈ, ਗੁਰੂ ਰਾਮਦਾਸ ਸਾਹਿਬ ਜੀ ਦੇ ਉਚਾਰੇ ਬਚਨ ਨੇ, ਵਿਦਵਾਨਾਂ ਤੁਸੀਂ ਸੁਣਦੇ ਆ ਰਹੇ ਹੋ। ਤੇ ਇਹ ਦੂਜਾ ਸਲੋਕ ਹੈ ਚ ਜਿਹੜੀ ਪੌਵਾਰ ਹੁੰਦੀ ਹੈ, ਯਾਦ ਰੱਖਿਆ ਜੀ, ਉਹਦੇ ਚ ਇਕੱਲੀਆਂ ਪੌੜੀਆਂ ਨੇ। ਜਿਹੜਾ ਉੱਪਰ ਸਿਰਲੇਖ ਹੋਵੇ ਪੌੜੀਆਂ ਉਸੇ ਪਾਤਸ਼ਾਹ ਦੀਆਂ ਹੁੰਦੀਆਂ ਨੇ, ਜੇ ਕਦੇ ਨਾ ਕਦੇ ਹੋਰ ਪਾਤਸ਼ਾਹ ਦੀ ਪੌੜੀ ਆ ਜਾਏ ਉੱਥੇ ਤੁਹਾਨੂੰ ਪਾਠ ਮਿਲੇਗਾ ਪੌੜੀ ਮਹੱਲਾ ਪੰਜਵਾਂ ਜਾਂ ਪੌੜੀ ਪੰਜਵਾਂ ਜਾਂ ਪੌੜੀ ਨਵੀਂ। ਇਹ ਗੁਰੂ ਗ੍ਰੰਥ ਸਾਹਿਬ ਦੇ ਸਿਰਲੇਖ ਸਮਝਣ ਦੀ ਲੋੜ ਨਾਲ ਨਾਲ ਸਾਨੂੰ ਇੱਥੇ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਸਲੋਕ ਹੈ ਮਹੱਲਾ ਤੀਜਾ। ਇਹ ਮਨ ਗੁਰ ਕੀ ਸਿੱਖ ਸੁਣੇ ਸੁਣ ਪਾਹੀ ਗੁਣੀ ਨਿਧਾਨ। ਕਹਿੰਦੇ ਗੁਰੂ ਦੀ ਸਿੱਖਿਆ ਸੁਣ ਲੈ ਤਾਂ ਤੈਨੂੰ ਪਰਮਾਤਮਾ ਗੁਣਾਂ ਦਾ ਖਜ਼ਾਨਾ ਮਿਲ ਜਾਏਗਾ ਜੀ।
ਦਾਤਾ ਤੇਰਾ ਮਨ ਵਸਾ ਹਉ ਮੈਂ ਜਾਏ ਅਭਿਮਾਨ।
ਉਹ ਸੁੱਖਾਂ ਦਾ ਦਾਤਾ ਮਾਲਕ ਤੇਰੇ ਹਿਰਦੇ ਵਿੱਚ ਵਸ ਜਾਏਗਾ, ਤੇਰਾ ਅਹੰਕਾਰ ਹਉਮੈ ਵਾਲਾ ਜਿਹੜਾ ਦੀਰਘ ਰੋਗ ਹੈ ਖਤਮ ਹੋ ਜਾਏਗਾ।
ਨਾਨਕ ਨਗਰੀ ਪਾਈਆ ਅੰਮ੍ਰਿਤ ਗੁਣੀ ਨਿਧਾਨ।
ਪਰ ਭੁਲੇਖਾ ਨਾ ਰਵੇ ਮੇਰੇ ਕਰਮ ਨਾਲ ਜਾਂ ਮੇਰੀ ਮਿਹਨਤ ਨਾਲ ਮਿਲਿਆ ਹੈ। ਸਾਹਿਬ ਕਿਰਪਾ ਕਰਦੇ ਨੇ, ਨਾਨਕ ਨਗਰੀ ਪਾਈਏ ਉਹਦੀ ਬਖਸ਼ਿਸ਼ ਮੇਰਾ ਅੰਮ੍ਰਿਤ ਨਾਲ ਮਿਲਦਾ ਕੌਣ। ਅੰਮ੍ਰਿਤ ਗੁਣੀ ਨਿਧਾਨ, ਜੋ ਮ੍ਰਿਤੂ ਤੋਂ ਪਾਰ ਕਰਨ ਵਾਲਾ ਅਮਰ ਕਰਨ ਵਾਲਾ ਗੁਣਾਂ ਦਾ ਖਜ਼ਾਨਾ ਮਾਲਕ ਹੈ ਜੀ।
ਪੌੜੀ
ਸਹਿ ਪੌੜੀ ਅੰਦਰ ਬਖਸ਼ਿਸ਼ ਕਰਦੇ ਨੇ ਗੁਰੂ ਰਾਮਦਾਸ ਸਾਹਿਬ ਜੀ।
ਇੰਦਨੇ ਪਾਤਸ਼ਾਹ ਸ਼ਾਹ ਰਾਜੇ ਖਾਨ ਉਮਰਾਵ ਸਿਕਦਾਰ ਹੋਏ ਤਿਤਨੇ ਸਭ ਹਰ ਕੇ ਕੀਏ।
ਅੱਜ ਦੇ ਬਾਦਸ਼ਾਹ ਨੂੰ ਮਾਣ ਹੋ ਗਿਆ ਵੀ ਸਾਨੂੰ ਲੋਕਾਂ ਨੇ ਬਣਾਇਆ, ਸਾਨੂੰ ਫਲਾਨੇ ਨੇ ਬਣਾਇਆ। ਗੁਰੂ ਸਾਹਿਬ ਕਹਿੰਦੇ ਕੋਈ ਖੇਡ ਹੈ, ਇਸ ਗੱਲ ਨੂੰ ਅਧਿਆਤਮਿਕ ਤੌਰ ਤੇ ਵੇਖਿਓ। ਇਹ ਉਦੋਂ ਕੀਤੇ ਹੈ ਕਿਉਂਕਿ ਤੁਸੀਂ ਸਮਝਦੇ ਤਪੋ ਰਾਜ ਤੇ ਰਾਜੋ ਨਰਕ, ਕਿਉਂਕਿ ਪ੍ਰਭੂ ਨੂੰ ਟੁੱਟ ਗਿਆ। ਜਦੋਂ ਇਹ ਰਾਜ ਲੰਮਾ ਚੱਲੇ ਮੈਂ ਬੇਨਤੀ ਕਰਨਾ, ਕੋਈ ਵਿਰਲਾ ਬਚਦਾ ਨਹੀਂ, ਉਹਦੇ ਅੰਦਰ ਹੰਕਾਰ ਆ ਜਾਂਦਾ ਅਸੀਂ ਇੰਨਾ ਟਾਈਮ ਰਾਜ। ਸੱਚੇ ਪਾਤਸ਼ਾਹ ਕਹਿੰਦੇ ਉਹ ਤਾਂ ਐਡਾ ਮਾਲਕ ਹੈ, ਤੂੰ ਰਾਤ ਨੂੰ ਰਾਜਾ ਸੋਨਾ ਤੇ ਤੜਕੇ ਨੂੰ ਗੁਲਾਮ ਬਣਾ ਦਿੰਦੇ। ਸਦਾਮ ਹੁਸੈਨ ਵਰਗੇ ਉਦਾਹਰਣ ਪਕੜ ਲਏ। ਇਸ ਲਈ ਜਿੰਨੇ ਵੀ ਨੇ ਭਾਵ ਜੋ ਵੀ ਉਪਾਧੀਆਂ ਨੇ, ਜਿੰਨੇ ਅਹੁਦੇ ਨੇ, ਭਾਵੇਂ ਕੋਈ ਬਾਦਸ਼ਾਹ ਹੈ, ਭਾਵੇਂ ਕੋਈ ਸ਼ਾਹ ਹੈ, ਤੇ ਭਾਵੇਂ ਕੋਈ ਰਾਜਾ ਹੈ, ਖਾਨ ਹੈ, ਉਮਰਾਵ, ਸਰਦਾਰ, ਵੱਡੇ ਵੱਡੇ ਨੇ। ਸਾਹਿਬ ਕਹਿੰਦੇ ਤਿਤਨੇ ਸਭ ਹਰ ਕੇ ਕੀਏ, ਸਾਰੀ ਇਹ ਖਲਕਤ ਮਾਲਕ ਨੇ ਪੈਦਾ ਕੀਤੀ, ਧਰਤੀ ਉਹਦੀ ਹੈ। ਤੇ ਉਹ ਰਾਜਿਆਂ ਨੂੰ ਵੀ ਬੁਲਾਉਣ ਵਾਲਾ ਭਾਵ, ਉਹਦੀ ਧਰਤੀ ਤੇ ਜੇ ਰਾਜ ਭੋਗਦਾ ਤੇ ਸਮਝੇ ਸਾਰੀਆਂ ਦਾਤਾਂ ਉਸੇ ਦੀਆਂ ਨੇ।
ਜੋ ਕਿਛ ਹਰ ਕਰਾਵੈ ਸੋ ਓਏ ਕਰਹੇ, ਸਭ ਹਰ ਕੇ ਅਰਥੀਏ।
ਸਭ ਹਰ ਕੇ ਅਰਥੀਏ, ਅਨਵਿਅਰਥ ਸਾਰੇ ਉਹਦੇ ਮੰਗਤੇ ਨੇ। ਤੇ ਮਾਲਕ ਪਰਮਾਤਮਾ ਦੇ ਨਾਮ ਨਾਲੋਂ ਜਦੋਂ ਕੋਈ ਟੁੱਟ ਜਾਂਦਾ ਨਾ, ਬਾਣੀ ਚ ਬਚਨ ਪੜ੍ਹਦੇ ਹੋ ਵੀ ਜਿਹਨੂੰ ਆਪ ਕਰਤਾ ਜਿਹਨੂੰ ਖੁਆਏ ਕੀ ਕਰਦਾ, ਖੁਸਲੇ ਚੰਗਿਆਈ। ਜਿਸਨੂੰ ਆਪ ਖੁਆਏ ਕਰਤਾ, ਖੁਸਲੇ ਚੰਗਿਆਈ। ਸਮਝੋ ਜਦੋਂ ਰਾਜਾ ਬੁਰੇ ਕਰਮ ਕਰਨ ਲੱਗ ਜਾਏ, ਉਹਦੇ ਮਾੜੇ ਦਿਨ ਨੇੜੇ ਨੇ, ਉਹਦੇ ਬੁਰੇ ਦਿਨ ਨੇੜੇ ਨੇ। ਤੇ ਸਤ ਸੰਗਤ ਜੀ ਕਿਉਂ, ਕਿਉਂਕਿ ਮੰਗਤੇ ਤਾਂ ਸਾਰੇ ਉਸੇ ਦੇ ਦਰਦੇ ਹਾਂ ਜੀ।
ਐਸਾ ਹਰ ਸਬਨਾ ਕਾ ਪ੍ਰਭੂ ਸਤਿਗੁਰ ਕਾ ਵੱਲ ਹੈ, ਤਿੰਨ ਸਭ ਵਰਨ ਚਾਰੇ ਖਾਣੀ ਸਭ ਸਿਸ਼ਟ ਗੋਲੇ ਕਰ, ਸਤਿਗੁਰ ਅੱਗੇ ਕਾਰ ਕਮਾਵਣ ਕਉ ਦੀਏ।
ਹਾਰ ਜਾਈਏ ਗੁਰੂ ਰਾਮਦਾਸ ਸਾਹਿਬ ਜੀ ਤੋਂ, ਆਪਾਂ ਨੂੰ ਪੜ੍ਹਦੇ ਹੀ ਨਹੀਂ ਪਤਾ ਲੱਗਦਾ ਵੀ ਕਿੱਥੋਂ ਤੱਕ ਪੜ੍ਹਦੇ ਜਾਈਏ, ਇੰਨੀਆਂ ਲੰਮੀਆਂ ਪੰਗਤੀਆਂ, ਕੈਸੀ ਅਵਸਥਾ ਹੈ। ਸਾਹਿਬ ਕਹਿੰਦੇ ਜਿੰਨਾ ਵੀ ਕੁਝ, ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੇ ਵੱਲ ਹੈ, ਕਹਿੰਦੇ ਐਸਾ ਜਿਹੜਾ ਮਾਲਕ ਹੈ ਨਾ ਜਿਹਨੇ ਸਾਰੇ ਪੈਦਾ ਕੀਤੇ, ਰਾਧਿਆ ਸਮਝ ਸਤਿਗੁਰੂ ਉਹ ਜਿਹਨੇ ਤੈਨੂੰ ਪੈਦਾ ਕੀਤਾ ਉਹ ਰੱਬ ਸਤਿਗੁਰੂ ਦੇ ਵੱਲ ਹੈ। ਤੇ ਯਾਦ ਰੱਖ ਤੈਨ ਸਭ ਵਰਨ ਚਾਰੇ ਖਾਣੀ, ਸਾਰੇ ਵਰਨ ਤੇ ਚਾਰੇ ਖਾਣੀ ਆ, ਅੰਡੇ ਜੇਰ ਸੇਤ ਉਤ ਭੁੱਜ, ਸਭ ਸ੍ਰੇਸ਼ਟ ਸਾਰੀ ਸ੍ਰਿਸ਼ਟੀ ਗੋਲੇ ਕਰ ਸਤਿਗੁਰ ਅੱਗੇ, ਸਾਰੇ ਗੁਰੂ ਦੇ ਅੱਗੇ ਗੋਲੇ ਕਰ ਦਿੱਤੇ ਨੇ, ਕਾਰ ਕਮਾਵਣ ਕੋ ਦੀਏ, ਗੁਰੂ ਅੱਗੇ ਕਾਰ ਕਮਾਉਣ ਤੇ ਲਾਏ ਹੈ। ਤੇ ਜਿਹੜੇ ਗੁਰੂ ਅੱਗੇ ਸਾਰਾ ਕੁਝ ਕਾਰ ਕਮਾਉਣ ਤੇ ਰੱਬ ਨੇ ਲਾਇਆ ਹੈ, ਤੇ ਜੇ ਉਹਦੇ ਸਿੱਖਾਂ ਨਾਲ ਪੰਗੇ ਕੋਈ ਲਏਗਾ ਤੇ ਫਿਰ ਨੁਕਸਾਨ ਹੀ ਖਾਏਗਾ। ਇਸ ਗੱਲ ਨੂੰ ਸਮਝੇ, ਉਹ ਸਿੱਖ ਨਾਲ ਨਹੀਂ ਗੁਜ਼ ਰਿਹਾ, ਸਿੱਖ ਅੰਦਰ ਤੋਂ ਆਪਣੀ ਭਾਵਨਾ ਲੈ ਕੇ ਚੱਲੇ ਹੈ, ਉਹ ਫਿਰ ਗੁਰੂ ਨਾਲ ਮੱਥਾ ਹੈ। ਤੇ ਜਿਹੜੇ ਗੁਰੂ ਦੇ ਵੱਲ ਪ੍ਰਭੂ ਹੈ, ਜਿਸ ਦੇ ਹੋਵੇ ਵੱਲ ਕਦੇ ਨਾ ਹਾਰਦਾ, ਉਹਦੀ ਕਦੇ ਹਾਰ ਨਹੀਂ, ਫਤਿਹ ਹੁੰਦੀ ਹੈ।
ਹਰ ਸੇਵੇ ਕੀ ਐਸੀ ਵਡਿਆਈ, ਦੇਖੋ ਹਰ ਸੰਤੋ ਜਿਨ ਵਿੱਚ ਹੋ ਕਾਇਆ ਨਗਰੀ, ਦੁਸ਼ਮਣ ਦੂਰ ਸਭ ਮਾਰ ਘੜੀਏ।
ਹੁਣ ਜਿਹੜਾ ਐਸੇ ਮਾਲਕ ਨੂੰ ਸਮਝਦਾ ਸੇਵਦਾ ਹੈ, ਕਹਿਣ ਲੱਗੇ ਸੰਤੋ ਗੁਰਮੁਖ ਜਨੋ ਉਹਦੀ ਵਡਿਆਈ ਵੇਖੋ, ਉਹ ਐਸੀ ਕਿਰਪਾ ਕਰਦੇ ਨੇ ਇਸ ਕਾਇਆ ਦੇ ਵਿੱਚੋਂ, ਸਾ ਇਸ ਨਗਰੀ ਦੇ ਵਿੱਚੋਂ ਜਿੰਨੇ ਵਿਕਾਰ ਦੁਸ਼ਮਣ ਦੂਤ ਨੇ ਸਾਰਿਆਂ ਨੂੰ ਮਾਰ ਕੇ ਬਾਹਰ ਪਰਮਾਤਮਾ ਦਾ ਨਾਮ ਕੱਢਦਾ ਹੈ ਜੀ।
ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ, ਹਰ ਆਪਣੇ ਕਿਰਪਾ ਕਰ ਹਰ ਆਪ ਰੱਖ ਲਈਏ।
ਸਹਿ ਪੌੜੀ ਜੀ ਅੰਤਲੀ ਪੰਗਤੀ ਜੀ ਕਿਰਪਾ ਕਰਦੇ ਨੇ, ਮਾਲਕ ਪਰਮਾਤਮਾ ਜੀ ਆਪ ਆਪਣੇ ਪਿਆਰਿਆਂ ਤੇ ਕਿਰਪਾਲ ਹੁੰਦੇ ਨੇ, ਤੇ ਕਿਰਪਾਲ ਹੋ ਕੇ ਆਪਣੇ ਭਗਤ ਜਨਾਂ ਦੀ ਪੈਜ ਰੱਖਦੇ ਨੇ, ਤੇ ਆਪ ਕਿਰਪਾ ਕਰਕੇ ਆਪਣੇ ਪਿਆਰਿਆਂ ਦੀ ਰੱਖਿਆ ਕਰਦੇ ਨੇ। ਤੇ ਸ਼ਬਦ ਕਹਿ ਸਮਾਪਤੀ ਹੈ। ਜਿਵੇਂ ਕਿਸੇ ਨੇ ਪੁੱਛਿਆ ਕਿਸੇ ਨੂੰ ਵੀ ਤੁਸੀਂ ਲੰਗਰ ਚਲਾ ਰਹੇ ਹੋ, ਭਾਵੇਂ ਕਿਤੇ ਦੀ ਗੱਲ ਅੱਜ ਲਾਓ ਦਿੱਲੀ ਦੀ ਗੱਲ, ਕਿੰਨਾ ਚਿਰ ਚੱਲਣਗੇ? ਤੇ ਕਿਸੇ ਨੇ ਬੜਾ ਸੋਹਣਾ ਲਿਖਿਆ, ਵੈਸੇ ਪੁਰਾਣੀ ਗੱਲ ਹੈ, ਉਹ ਕਹਿੰਦਾ ਗੁਰੂ ਨਾਨਕ ਸਾਹਿਬ ਜੀਆਂ ਤੋਂ ਚੱਲਿਆ ਆ ਰਿਹਾ, ਤੇ ਜੇ 550 ਸਾਲਾਂ ਤੋਂ ਜਾਂ 530 ਸਾਲਾਂ ਤੋਂ ਜਦੋਂ ਤੋਂ ਲੈ ਕੇ ਤੋਟ ਨਹੀਂ ਆਈ, ਜਿੰਨੀ ਦੇਰ ਤੱਕ ਧਰਤੀ ਹੈ, ਜਿੰਨੀ ਦੇਰ ਤੱਕ ਅਸਮਾਨ ਚੰਦ ਸੂਰਜ ਹੈ, ਇਹ ਲੰਗਰ ਇਹ ਪੰਗਤਾਂ ਇੱਦਾਂ ਚੱਲਦੀਆਂ ਰਹਿਣਗੀਆਂ, ਕਿਉਂਕਿ ਰਾਖਾ ਆਪ ਹੈ ਭਗਤ ਜਨਾਂ ਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਭੁੱਲਾਂ ਦੱਸ ਲੈਣੀਆਂ, ਸਮਝ ਕੇ ਛੱਡ ਦੇਣੀਆਂ, ਬਚਨ ਸਾਹਿਬ ਦੇ ਜਾਣ ਕੇ ਹਿਰਦਿਆਂ ਦੇ ਉਸਾ ਲੈਣੇ, ਭੁੱਲਾਂ ਦੀ ਮੁਆਫ਼ੀ ਦਿੰਦਿਆਂ ਅਸੀਸਾਂ ਦੇਣੀਆਂ। ਦੇਵੋ ਸੱਜਣ ਅਸੀਸੜੀਆਂ ਜੋ ਹੋਵੇ ਸਭ ਸਿਓ ਮੇਲ, ਅੰਤਲੀਆਂ ਪੰਗਤੀਆਂ ਪੜ ਸਮਾਪਤੀ ਹੈ ਜੀ।
ਹਰ ਸੇਵੇ ਕੀ ਐਸੀ ਵਡਿਆਈ, ਦੇਖੋ ਹਰ ਸੰਤੋ ਜਿਨ ਵਿੱਚ ਆਇਆ ਨਗਰੀ, ਦੋਸ਼ਮਣ ਦੂਰ ਸਭ ਮਾਰ।